ਏਡੇ ਵੱਡੇ ਵੱਡੇ ਮਹਾਨ ਪਰਉਪਕਾਰ ਪੰਚਮ ਪਾਤਸ਼ਾਹ ਨੇ ਕੀਤੇ, ਜੇ ਕੋੜੀ ਆਏ ਤੇ ਕੋੜੀਆਂ ਦੇ ਕੋੜ ਨੂੰ ਨਿਵਾਰਨ ਲਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਨੇ, ਸੰਪਾਦਨ ਕਰ ਰਹੇ ਨੇ, ਇਹ ਵੱਡਾ ਉਪਕਾਰ ਹੋ ਰਿਹਾ। ਮਹਾਂਪੁਰਖ 15 ਭਗਤ ਹਾਜ਼ਰ ਹੋ ਕੇ ਬਾਣੀ ਲਿਖਾ ਗਏ ਨੇ, ਬਨਾਰਸ ਤੋਂ, ਕਾਸ਼ੀ ਤੋਂ, ਪੰਡਿਤ ਕਿਸ਼ਨ ਲਾਲ ਜੀ, ਪੰਡਿਤ ਹਰੀ ਲਾਲ ਜੀ ਗੁਰੂ ਸ਼ਰਨ ਚ ਆਏ, ਉਹਨਾਂ ਨੂੰ ਸਹਿਸ ਕਿਰਤੀ ਦੇ ਸਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ। ਉਹ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ। ਉਪਰੰਤ ਜੋ ਭੱਟ ਸਾਹਿਬਾਨ ਹਨ, ਉਹ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ। ਭੱਟ ਸਾਹਿਬਾਨ ਵੇਦਾਂ ਦਾ ਅਵਤਾਰ ਹਨ, ਕਿਉਂਕਿ ਵੇਦ ਜਿਸ ਵੇਲੇ ਅਹੰਗ ਭਾਵ ਵਿੱਚ ਆ ਜਾਣ ਤੇ ਉਹਨਾਂ ਦੀ ਨਿਰਵਿਰਤੀ ਲਈ ਫਿਰ ਮਾਨਵੀ ਸਰੀਰ ਵਿੱਚ ਉਹਨਾਂ ਨੂੰ ਪ੍ਰਗਟ ਹੋਣਾ ਪੈਂਦਾ ਹੈ। ਚਾਰੇ ਵੇਦ ਭੱਟਾਂ ਦਾ ਰੂਪ ਧਾਰ ਕੇ ਆਏ ਨੇ, ਮਹਾਰਾਜ ਜੀ ਦੀ ਉਪਮਾ ਕਰਨ ਵਾਸਤੇ, ਸਤਿਗੁਰਾਂ ਦਾ ਸੁਜਸ ਕਰਨ ਵਾਸਤੇ। ਜਦੋਂ ਗੁਰਦੇਵ ਦੀ ਸ਼ਰਨ ਆਏ ਨੇ, ਭੱਟ ਜਾਲਕ ਜੀ ਜੈਸੇ ਮਹਾਂਪੁਰਖ ਜੀ, ਇਸ ਤਰ੍ਹਾਂ ਭੱਟ ਗਏਂਦ ਜੀ, ਇਹ ਸਾਰੇ ਮਹਾਂਪੁਰਖ, ਭੱਟ ਮਥੁਰਾ ਜੀ, ਭੱਟ ਬਲ ਜੀ, ਹਰਬੰਸ ਜੀ, ਕੱਲਿਆ ਜੀ, ਭਾਈ ਜਲ ਜੀ, ਕਲ ਸਹਾਰ ਜੀ, ਇਹ ਸਾਰੇ ਮਹਾਂਪੁਰਖ ਹਾਜ਼ਰ ਹੋਏ, ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ। ਗੁਰਦੇਵ ਨੇ ਵਿਰਾਟ ਰੂਪ ਚ ਦਰਸ਼ਨ ਦਿੱਤੇ ਇਹਨਾਂ ਮਹਾਂਪੁਰਖਾਂ ਨੂੰ। ਇਹਨਾਂ ਨੂੰ ਸਿੱਖਿਆ ਦੇਣੀ ਸੀ, ਤੋ ਸਿੱਖਿਆ ਦੇਣ ਵਾਸਤੇ ਵਿਰਾਟ ਰੂਪ ਧਾਰਨ ਕੀਤਾ। ਔਰ ਗੁਰਦੇਵ ਦੇ ਸਨਮੁਖ ਆ ਕੇ ਭੱਟਾਂ ਨੇ ਗੁਰਦੇਵ ਦੀ ਉਪਮਾ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਉਪਮਾ ਦੀ ਪਾਵਨ ਕਥਾ ਸਰਵਣ ਕਰੀਏ। ਗੁਰਦੇਵ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗ ਬਣੋ ਤੈ ਆਥ ਬਣੋ, ਚਹੋ ਚੱਕੀ ਕੀਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੂਆ। ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਸਮੂ ਮਾਈ ਭਾਈ ਆਖੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬੀਦ ਸਰੂਪ ਜੇ ਬਿਪਰ ਬਰ ਹਰ ਸਰੂਪ ਤਿੰਨ ਦੀਕ।
ਜਿੰਨੇ ਵੇਦ ਬ੍ਰਾਹਮਣਾਂ ਦਾ, ਕਿਉਂਕਿ ਭੱਟ ਇੱਕ ਪ੍ਰਕਾਰ ਦੀ ਬ੍ਰਾਹਮਣ ਜਾਤੀ ਹੀ, ਤੋ ਇਹ ਸਾਰੇ ਕਾਸ਼ੀ ਤੋਂ, ਬਨਾਰਸ ਤੋਂ ਚੱਲ ਕੇ ਆਏ ਸਨ। ਗੁਰਦੇਵ ਨੂੰ ਹਰੀ ਰੂਪ ਦੇ ਵਿੱਚ, ਅਕਾਲ ਪੁਰਖ ਦੇ ਸਵਰੂਪ ਵਿੱਚ, ਵਿਰਾਟ ਰੂਪ ਵਿੱਚ ਇਹਨਾਂ ਨੇ ਦਰਸ਼ਨ ਕੀਤੇ ਹਨ।
ਅਪਰ ਨਹੀਂ ਕਾਉ ਲਖਿਓ ਦੀਨ ਹੁਤੀ ਤਿੰਨ ਸੀਕ।
ਜਿਹੜੇ ਸਰੂਪ ਚ ਇਹਨਾਂ ਨੂੰ ਦਿਸ ਰਹੇ ਨੇ, ਕਿਸੇ ਹੋਰ ਨੂੰ ਨੀ ਦਿਸ ਰਹੇ, ਕਿਉਂਕਿ ਬਾਕੀ ਸਾਰੇ ਸਿੱਖਾਂ ਨੂੰ ਤਾਂ ਪੰਚਮ ਰੂਪ ਹੋ ਕੇ ਦਰਸ਼ਨ ਦੇ ਰਹੇ ਨੇ, ਪਰ ਇਹਨਾਂ ਭੱਟਾਂ ਦੀ ਜਿਸ ਤਰ੍ਹਾਂ ਦੀ ਆਸਥਾ ਸੀ, ਉਹਦੇ ਮੁਤਾਬਕ ਇਹਨਾਂ ਨੂੰ ਦਰਸ਼ਨ ਦੇ ਰਹੇ ਨੇ, ਕਿਉਂਕਿ ਇਹਨਾਂ ਨੂੰ ਸਿੱਖਿਆ ਦੇਣੀ ਸੀ, ਇਹਨਾਂ ਦਾ ਭਲਾ ਕਰਨਾ ਸੀ। ਇਹਨਾਂ ਨੂੰ ਸਿੱਖਿਆ ਦੇਣ ਨਿਮਿਤ ਪਾਤਸ਼ਾਹ ਨੇ ਇਹ ਕਲਾ ਵਰਤਾਈ ਹੈ।
ਸਵਈਆ ਚੰਦ ਅਸ ਸਰੂਪ ਦੀਕਤ ਬਿਸਮਾਈ।
ਸਤਿਗੁਰੂ ਜੀ ਦਾ ਐਸਾ ਮਹਾਨ ਸਵਰੂਪ ਵੇਖ ਕੇ ਸਭ ਹੈਰਾਨ ਹੋਏ, ਸਭ ਦੇ ਮਨ ਵਿਸਮਾਦ ਵਿੱਚ ਆਏ ਹਨ।
ਹਰ ਮੰਦਰ ਮੈਂ ਸੁੰਦਰ ਸ਼ੋਭ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਮਹਾਰਾਜ ਪੰਚਮ ਪਾਤਸ਼ਾਹ ਜੀ ਸ਼ੋਭਨੀਕ ਹਨ, ਔਰ ਸਾਰੀ ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਉੱਥੇ ਹੀ ਭੱਟ ਸਾਹਿਬਾਨ ਆਏ ਨੇ, ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਮਹਾ ਬਿਸ਼ਨ ਕੋ ਰੂਪ ਅਮਨੋਹਰ।
ਜੋ ਵਿਆਪਕ ਸਵਰੂਪ ਹੈ ਸਾਹਿਬ ਜੀ ਦਾ, ਐਸਾ ਪਾਵਨ ਸਵਰੂਪ ਮਹਾਰਾਜ ਜੀ ਦਾ ਵੇਖ ਰਹੇ ਨੇ, ਦਰਸ਼ਨ ਕਰ ਰਹੇ ਨੇ।
ਜਿਸੇ ਧਿਆਨ ਤਰ ਜੋਗੀ ਲੋਭ।
ਐਸਾ ਸਵਰੂਪ ਹੈ ਪੰਜਵੇਂ ਪਾਤਸ਼ਾਹ ਦਾ, ਜਿਨ੍ਹਾਂ ਦਾ ਧਿਆਨ ਧਾਰਨ ਕਰਕੇ ਯੋਗੀਸ਼ਵਰ ਵੀ ਜਿਹੜੇ ਨੇ ਲੁਭਾਏ ਮਾਨ ਹੁੰਦੇ ਹਨ। ਜੋ ਯੋਗੀਸ਼ਵਰ ਨੇ, ਯੋਗੀ ਲੋਕ ਨੇ, ਉਹ ਵੀ ਸਤਿਗੁਰਾਂ ਦੀ ਐਸੀ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਲੋਭ ਲੁਭਾਏ ਮਾਨ ਹੁੰਦੇ ਹਨ।
ਉਸਤਤ ਕਰਨ ਲੱਗੇ ਹੋਏ ਠਾਂਡੇ।
ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਇਹ ਗੁਰਦੇਵ ਦੀ ਉਸਤਤੀ ਕਰਨ ਲੱਗੇ ਹਨ, ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਵਡਿਆਈ ਕਰਨ ਲੱਗੇ ਹਨ।
ਜਿਨ ਕਹਿ ਪਇਓ ਪ੍ਰੇਮ ਕੋ ਛੋਭ।
ਔਰ ਐਸਾ ਮਨ ਵਿੱਚ ਪ੍ਰੇਮ ਦਾ ਛੋਭ ਪੈਦਾ ਹੋਇਆ, ਜਦੋਂ ਗੁਰਦੇਵ ਦੀ ਉਪਮਾ ਕਰਨ ਲੱਗੇ, ਤੇ ਹਿਰਦੇ ਵਿੱਚ ਜਿਵੇਂ ਪ੍ਰੇਮ ਚ ਉਛਾਲਾ ਪੈਦਾ ਹੁੰਦਾ ਨਾ, ਜਿਹਦੇ ਬਾਬਤ ਪਾਤਸ਼ਾਹ ਕਹਿੰਦੇ ਉਮਕੇ ਉਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਇਹੋ ਜੀ ਉਮਕ ਆਈ ਹਿਰਦੇ ਵਿੱਚ ਪ੍ਰੇਮ ਨਾਲ ਛੋਹ ਪੈਦਾ ਹੋਇਆ।
ਨਮਸਕਾਰ ਪੁਨ ਪੁਨ ਪਗ ਪੰਕਜ,
ਬਾਰੰਬਾਰ ਮਹਾਰਾਜ ਪੰਚਮ ਗੁਰਦੇਵ ਦੇ ਪਵਿੱਤਰ ਚਰਨਾਂ ਤੇ ਇਹ ਭੱਟ ਨਮਸਕਾਰਾਂ ਕਰਦੇ ਹਨ, ਬਾਰ ਬਾਰ ਗੁਰਦੇਵ ਨੂੰ ਨਮਾਮ ਕਰਦੇ ਨਮਸਕਾਰ ਕਰਦੇ ਹਨ।
ਹਿਰਦਾ ਪਰਮ ਗੰਭੀਰ ਅਛੋਭ,
ਇਹਨਾਂ ਦੇ ਹਿਰਦੇ ਪਰਮ ਗੰਭੀਰ ਨੇ ਔਰ ਅਛੋਭ ਹੋ ਰਹੇ ਹਨ। ਮਹਾਰਾਜ ਜੀ ਦੇ ਸਨਮੁਖ ਖਲੋ ਕੇ ਇਹ ਪੱਟ ਗੁਰਦੇਵ ਦੀ ਉਪਮਾ ਕਰਦੇ ਹਨ। ਮਹਾਰਾਜ ਜੀ ਦੀ ਉਪਮਾ ਅੱਜ ਵੀ ਜਿਵੇਂ ਅੰਮ੍ਰਿਤ ਵੇਲੇ ਸਾਹਿਬਾਂ ਦਾ ਪ੍ਰਕਾਸ਼ ਹੁੰਦਾ ਨਾ ਤੇ ਸਵਈਏ ਪੜੇ ਜਾਂਦੇ ਪੱਟਾਂ ਦੇ, ਤਾਂ ਇਉਂ ਜਾਪਦਾ ਵੀ ਪਾਟੀ ਖਲੋ ਕੇ ਗੁਰਦੇਵ ਦੀ ਉਪਮਾ ਕਰ ਰਹੇ ਹਨ। ਤੋ ਇਸੇ ਤਰ੍ਹਾਂ ਭੱਟ ਮਹਾਰਾਜ ਪੰਚਮ ਪਾਤਸ਼ਾਹ ਦੇ ਸਨਮੁਖ ਖੜੇ ਨੇ ਸੱਚਖੰਡ ਹਰਿਮੰਦਰ ਸਾਹਿਬ, ਗੁਰਦੇਵ ਦਾ ਸਤੋਤਰ ਗਾਇਨ ਕੀਤਾ ਇਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸ਼ਟਕ ਬਣਾ ਕੇ, ਇਹਨਾਂ ਨੂੰ ਅਸ਼ਟਕ ਛੰਦ ਕਹਿੰਦੇ ਹੈ, ਜਿਹਦੇ ਚ ਗੁਰਦੇਵ ਦੀ ਉਪਮਾ ਕਹੀ ਗਈ ਹੈ, ਉਹ ਅਸ਼ਟਕ ਬਣਾ ਕੇ ਉਚਾਰਨ ਕੀਤਾ ਹੈ।
ਉਚੰਗ ਛੰਦ ਦਇਆ ਸਿੰਧ ਦੀਨਾਨ ਬੰਧੂ ਕਿਰਪਾਲਾ,
ਦਇਆ ਸਿੰਧ ਦੀਨਾਨ ਬੰਧੂ ਕਿਰਪਾਲਾ, ਸੰਬੋਧਨ ਕਰਕੇ ਮਹਾਰਾਜ ਹੇ ਦਇਆ ਸਿੰਧ, ਦਇਆ ਸਿੰਧ ਸਿੰਧ ਨਾਮ ਹੁੰਦਾ ਸਮੁੰਦਰ ਦਾ, ਮਹਾਰਾਜ ਜੀ ਤੁਸੀਂ ਦਇਆ ਦੇ ਸਮੁੰਦਰ ਹੋ, ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ, ਏਡੀ ਵੱਡੀ ਭਾਰੀ ਦਇਆ ਆਪ ਜੀ ਦੇ ਹਿਰਦੇ ਚ ਕਿ ਹਰ ਵੇਲੇ ਦਇਆ ਕਰਦੇ ਹੋ ਤਰਸ ਕਰਦੇ ਹੋ, ਦਇਆ ਦੇ ਸਮੁੰਦਰ ਹੋ ਮਹਾਰਾਜ। ਦੀਨਾਨ ਬੰਧੂ ਕਿਰਪਾਲਾ, ਜਿਹੜੇ ਦੀਨਾਨ ਕਹੀਏ ਗਰੀਬ ਨੇ ਨਿਮਾਣੇ ਨੇ ਦੁਖੀ ਨੇ, ਉਹਨਾਂ ਦੇ ਤੁਸੀਂ ਬੰਧੂ ਹੋ ਔਰ ਉਹਨਾਂ ਤੇ ਕਿਰਪਾ ਕਰਨ ਵਾਲੇ ਕਿਰਪਾਲੂ ਹੋ।
ਨਮੋ ਪਾਦ ਕੰਜੰ ਅਪੰਜੰ ਉਜਾਲਾ,
ਇਹ ਗੁਰੂ ਅਰਜਨ ਦੇਵ ਸਾਹਿਬ ਆਪ ਜੀ ਦੇ ਚਰਨ ਕਮਲਾਂ ਤੇ ਸਾਡੀ ਨਮਸਕਾਰ ਹੈ, ਵੰਦਨਾ ਹੈ। ਅਪੰਜੰ ਉਜਾਲਾ, ਮਹਾਰਾਜ ਤੁਸੀਂ ਭੰਨਣ ਤੋਂ ਰਹਿਤ ਹੋ ਔਰ ਪ੍ਰਕਾਸ਼ ਰੂਪ ਹੋ ਸਰਬ ਜਗਤ ਵਿਚ।
ਅਜੈ ਹੋ ਅਨਾਸ਼ੀ ਅਨਾਦੀ ਅਨੂਪੰ,
ਮਹਾਰਾਜ ਜੀ ਅਜੈ ਸਵਰੂਪ ਹੋ, ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਅਜੈ ਕਹਿੰਦੇ ਜਿਹਨੂੰ ਕੋਈ ਜਿੱਤ ਨਾ ਸਕੇ, ਅਨਾਸ਼ੀ ਮਹਾਰਾਜ ਤੁਸੀਂ ਨਾਸ਼ ਤੋਂ ਰਹਿਤ ਹੋ, ਸਾਰੀ ਦੁਨੀਆ ਬਿਨਸਣੇ ਵਾਲੀ ਹੈ ਪਰ ਤੁਹਾਡੀ ਹਸਤੀ ਤੁਹਾਡਾ ਸਵਰੂਪ ਸਦੈਵੀ ਹੈ, ਅਨਾਸ਼ੀ ਹੋ। ਅਨਾਦੀ, ਅਨਾਦੀ ਕਹਿੰਦੇ ਆ ਵੀ ਕਦੋਂ ਤੋਂ ਕਹਿ ਨਹੀਂ ਸਕਦੇ, ਉਹਨੂੰ ਕਹਿੰਦੇ ਅਨਾਦੀ, ਜਿਹਦੇ ਬਾਰੇ ਕਿਹਾ ਨਾ ਜਾ ਸਕੇ ਵੀ ਕਿੰਨੇ ਕੁ ਪੁਰਾਣੇ ਨੇ ਔਰ ਕਦੋਂ ਦੇ ਨੇ। ਤੋ ਮਹਾਰਾਜ ਜੀ ਤੁਸੀਂ ਅਨਾਦੀ ਸਵਰੂਪ ਹੋ, ਅਨੂਪੰ ਉਪਮਾ ਨਹੀਂ ਕਹੀ ਜਾ ਸਕਦੀ ਤੁਹਾਡੀ, ਜਿਵੇਂ ਅਸੀਂ ਉਪਮਾ ਦੇ ਦਿੰਦੇ ਹਾਂ, ਆਪਾਂ ਕਹਿੰਦੇ ਫਲਾਣੇ ਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ, ਯਾਨੀ ਕਿ ਉਪਮਾ ਦਿੱਤੀ ਕਮਲ ਦੇ ਫੁੱਲ ਦੀ, ਫਲਾਣੇ ਦਾ ਮੁਖੜਾ ਚੰਦਰਮਾ ਵਰਗਾ, ਉਪਮਾ ਦਿੱਤੀ ਵੀ ਚੰਦਰਮਾ ਵਰਗੀ ਉਪਮਾ, ਪਰ ਮਹਾਰਾਜ ਤੁਹਾਡੇ ਵਰਗਾ ਕੋਈ ਦੂਜਾ ਦਿਸਦਾ ਹੀ ਨਹੀਂ ਵੀ ਜਿਹੜੀ ਉਪਮਾ ਦੇਈਏ।
ਆਖੋ ਸਤਨਾਮ
ਸ੍ਰੀ ਵਾਹਿ।
ਅਨੂਪੰ ਉਪਮਾ ਤੋਂ ਰਹਿਤ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ, ਮਹਾਰਾਜ ਆਪ ਜੀ ਦੀ ਉਪਮਾ ਕਹੀ ਨਹੀਂ ਜਾ ਸਕਦੀ, ਬਿਆਨ ਹੀ ਨਹੀਂ ਹੋ ਸਕਦੀ।
ਮਹਾਰਾਜ ਰਾਜਾਨ ਕੀ ਰਾਜ ਰੂਪੰ,
ਮਹਾਰਾਜ ਜੀ ਤੁਸੀਂ ਮਹਾਰਾਜਿਆਂ ਦੇ ਵੀ ਮਹਾਰਾਜੇ, ਰਾਜੇ ਅਧੀ ਰਾਜੇ ਹੋ, ਰਾਜਿਆਂ ਦੇ ਰਾਜੇ ਹੋ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਮਹਾਰਾਜ ਤੁਸੀਂ ਰਾਜਿਆਂ ਦੇ ਵੀ ਰਾਜੇ ਮਹਾਰਾਜੇ ਹੋ।
ਸਭੀ ਬੀਚ ਬਾਸੋ ਅਲੇਪੰ ਸਦਾ ਹੋ,
ਮਹਾਰਾਜ ਜੀ ਸਾਰਿਆਂ ਚ ਵਸਦੇ ਹੋ, ਤੁਸੀਂ ਸਾਰਿਆਂ ਚ ਹੀ ਰਹਿੰਦੇ ਹੋ, ਜਿਤਨੇ ਵੀ ਸੰਸਾਰ ਦੇ ਜੀ ਨੇ ਸਭ ਵਿਚ ਤੁਹਾਡੀ ਜੋਤ ਹੈ, ਸਾਰਿਆਂ ਵਿਚ ਤੁਸੀਂ ਵਸਦੇ ਹੋ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਮਹਾਰਾਜ ਤੁਸੀਂ ਸਾਰਿਆਂ ਚ ਹੀ ਰਮੇ ਹੋਇਓ, ਸਭ ਦੇ ਵਿਚ ਵਸਦੇ ਹੋ ਪਰ ਫਿਰ ਵੀ ਸਾਰਿਆਂ ਤੋਂ ਨਿਰਲੇਪ ਹੋ। ਜਿਵੇਂ ਆਪਾਂ ਦਰਬਾਰ ਚ ਬੈਠੇ ਆ, ਦਰਬਾਰ ਦੇ ਅੰਦਰ ਇਹ ਖਾਲੀ ਜਗ੍ਹਾ, ਇਹਨੂੰ ਕਹਿੰਦੇ ਆ ਮਠਾ ਆਕਾਸ਼। ਘੜਾ ਹੁੰਦਾ, ਘੜੇ ਦੇ ਵਿੱਚ ਖਾਲੀ ਜਗ੍ਹਾ ਨੂੰ ਕਹਿੰਦੇ ਆ ਘਟਾ ਆਕਾਸ਼। ਬਾਹਰ ਜੋ ਖੁੱਲੀ ਥਾਂ ਆ ਆਲੇ ਦੁਆਲੇ ਉੱਪਰ ਵੇਖਦੇ ਆ, ਇਹਨੂੰ ਮਹਾਂ ਆਕਾਸ਼ ਕਹਿੰਦੇ। ਉਪਾਧੀ ਕਰਕੇ ਭੇਦ ਹੈ ਵੀ ਇਹ ਘਟਾ ਆਕਾਸ਼ ਹੈ, ਘੜੇ ਦੀ ਉਪਾਧੀ ਕਰਕੇ, ਮਕਾਨ ਦੀਆਂ ਕੰਧਾਂ ਕਰਕੇ ਮਕਾਨ ਦੇ ਅੰਦਰਲੀ ਜਗ੍ਹਾ ਨੂੰ ਮਠਾ ਆਕਾਸ਼ ਕਹਿ ਦਿੰਦੇ ਆ, ਪਰ ਹੈ ਤਾਂ ਆਕਾਸ਼ ਹੀ ਨਾ। ਹੁਣ ਜਿਹੜਾ ਆਕਾਸ਼ ਕਿਸੇ ਮਕਾਨ ਦੇ ਵਿੱਚ ਹੈ ਜਾਂ ਘੜੇ ਦੇ ਵਿੱਚ ਹੈ, ਜਿਹਦੇ ਵਿੱਚ ਵੀ ਹੋਵੇ, ਉਹ ਲਿਪਾਏਮਾਨ ਤਾਂ ਨਹੀਂ ਹੁੰਦਾ, ਉਹ ਮੈਲਾ ਤਾਂ ਨਹੀਂ ਹੁੰਦਾ। ਜੇ ਘੜੇ ਦੇ ਵਿੱਚ ਹੈ ਤਾਂ ਇਹਦਾ ਉਹ ਮੈਲਾ ਤਾਂ ਨਹੀਂ ਹੋ ਜਾਂਦਾ। ਘੜੇ ਨੂੰ ਤੋੜੋ, ਘੜੇ ਦੇ ਅੰਦਰਲਾ ਆਕਾਸ਼ ਮਹਾਕਾਸ਼ ਵਿੱਚ ਵਿਲੈ ਹੋ ਜਾਂਦਾ। ਉਹ ਨਿਰਲੇਪ ਹੈ, ਜਿਵੇਂ ਆਕਾਸ਼ ਨਿਰਲੇਪ ਹੈ ਨਾ, ਰਹਿੰਦਾ ਵੀ ਸਾਰਿਆਂ ਚ, ਸਭ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ ਆਕਾਸ਼। ਇਸੇ ਤਰ੍ਹਾਂ ਹੇ ਪੰਚਮ ਗੁਰਦੇਵ, ਤੁਸੀਂ ਸਾਰਿਆਂ ਦੇ ਵਿੱਚ ਰਹਿੰਦੇ ਵੀ ਹੋ ਤੇ ਸਭ ਵਿੱਚ ਰਹਿ ਕੇ ਵੀ ਫਿਰ ਵੀ ਸਰਬ ਤੋਂ ਨਿਰਲੇਪ ਹੋ, ਸਾਰਿਆਂ ਤੋਂ ਵੱਖਰੇ ਹੋ। ਦੂਸਰੀ ਉਦਾਹਰਣ ਏਦਾਂ ਵੀ ਦਿੰਦੇ ਮਹਾਂਪੁਰਖ, ਸੋ ਘੜਾ ਪਾਣੀ ਦਾ ਭਰ ਕੇ ਰੱਖ ਦਿਓ। ਚੰਦਰਮਾ ਪੂਰਨਮਾਸ਼ੀ ਨੂੰ ਜਦੋਂ ਰਾਤ ਨੂੰ ਚੜ੍ਹਦਾ ਹੈ, ਸੋ ਦੇ ਸੋ ਘੜੇ ਵਿੱਚ ਸੋ ਚੰਦਰਮਾ ਨਜ਼ਰ ਆਉਣਗੇ ਤੁਹਾਨੂੰ ਪਾਣੀ ਦੇ ਵਿੱਚ। ਹੁਣ ਉਹ ਸੋ ਤਾਂ ਨਹੀਂ ਹੋ ਜਾਂਦੇ, ਚੰਦਰਮਾ ਤਾਂ ਇੱਕੋ ਹੀ ਹੁੰਦਾ, ਪਰ ਸੋ ਘੜੇ ਪਏ ਨੇ ਉਹਨਾਂ ਚ ਸੋ ਦਿਸਦੇ, ਤੇ ਚੰਦਰਮਾ ਗਿੱਲਾ ਵੀ ਨਹੀਂ ਹੁੰਦਾ ਪਾਣੀ ਚ ਦਿਸ ਕੇ। ਉਹ ਘੜਿਆਂ ਦੇ ਵਿੱਚ ਦਿਸ ਵੀ ਰਿਹਾ ਤੇ ਫਿਰ ਵੀ ਘੜਿਆਂ ਤੋਂ ਨਿਰਾਲਾ, ਉਹਦਾ ਕੇਵਲ ਪ੍ਰਤੀਬਿੰਬ ਦਿਸ ਰਿਹਾ ਨਾ ਘੜਿਆਂ ਵਿੱਚ। ਇਸੇ ਤਰ੍ਹਾਂ ਮਹਾਰਾਜ ਜੀ, ਤੁਸੀਂ ਸਾਰਿਆਂ ਦੇ ਵਿੱਚ ਵੀ ਹੋ ਤੇ ਸਾਰਿਆਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਰਬ ਤੋਂ ਨਿਰਲੇਪ ਹੋ, ਸਭ ਹੋ ਮੱਧ ਨਿਰਾਰੇ, ਸਾਰਿਆਂ ਦੇ ਵਿੱਚ ਵੀ ਹੋ ਔਰ ਸਾਰਿਆਂ ਤੋਂ ਨਿਆਰੇ ਵੀ, ਵੱਖਰੇ ਵੀ ਹੋ, ਨਿਰਲੇਪ ਵੀ ਹੋ।
ਅਜੋਨੀ ਅਚੈ ਇੱਕ ਰੂਪੰ ਅਜਾਹੋ।
ਮਹਾਰਾਜ ਜੀ ਤੁਸੀਂ ਅਜੋਨੀ ਹੋ, ਕਿਸੇ ਜੋਨੀ ਦੁਆਰਾ ਨਹੀਂ ਪ੍ਰਗਟ ਹੁੰਦੇ, ਅਜੋਨੀ ਜੋਨੀਆਂ ਤੋਂ ਰਹਿਤ ਹੋ, ਅਜੋਨੀ ਜੋਨੀਆਂ ਤੋਂ ਰਹਿਤ ਹੋ। ਫਿਰ ਮਹਾਰਾਜ ਗਰੀਬ ਨਿਵਾਜ, ਅਛੈ ਏਕ ਰੂਪੰ ਅਜਾਹੋ। ਮਹਾਰਾਜ ਜੀ ਤੁਸੀਂ ਅਛੈ ਦਾ ਮਤਲਬ ਕਸ਼ੈ ਨਹੀਂ ਹੁੰਦੇ, ਕਸ਼ੈ ਮਤਲਬ ਹਰ ਚੀਜ਼ ਘਟਦੀ ਹੈ, ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਧਰਤੀ ਘਟ ਰਹੀ, ਆਪਾਂ ਵੀ ਸਾਰੇ ਘਟ ਹੀ ਰਹੇ ਹਾਂ, ਜਿਵੇਂ ਜਿਵੇਂ ਉਮਰ ਬੀਤਦੀ ਘਟ ਹੀ ਰਹੇ ਹਾਂ, ਪਰ ਮਹਾਰਾਜ ਤੁਸੀਂ ਕਦੇ ਘਟਣ ਵਾਲੇ ਨਹੀਂ ਹੋ। ਅਛੈ ਕਸ਼ੈ ਨਾ ਹੋਵੇ, ਜਿਸ ਦਾ ਕਦੇ ਘਟ, ਜੋ ਘਟੇ ਨਾ ਇੱਕੋ ਜਿਹਾ ਰਵੇ। ਫਿਰ ਮਹਾਰਾਜ ਇੱਕੋ ਰੂਪ ਹੈ ਤੁਹਾਡਾ ਅਜਾ ਹੋ। ਮਹਾਰਾਜ ਤੁਸੀਂ ਉਮਰ ਤੋਂ ਵੀ ਰਹਿਤ ਹੋ, ਅਜਾ ਨਾਮ ਉਮਰ ਦਾ ਵੀ ਹੁੰਦਾ, ਤੁਸੀਂ ਉਮਰ ਤੋਂ ਰਹਿਤ ਹੋ, ਉਮਰ ਦੇ ਦਾਇਰਿਆਂ ਤੋਂ ਪਰੇ ਹੋ, ਕਾਲ ਤੋਂ ਵੀ ਪਰੇ ਅਕਾਲ ਸਵਰੂਪ ਹੋ।
ਕਥੀ ਮੋਹ ਨਾ ਆਵੇ ਕਥੀ ਕੌਣ ਤੋਹੀ।
ਮਹਾਰਾਜ ਜੀ ਤੁਸੀਂ ਕਥਾ ਵਿੱਚ ਨਹੀਂ ਆਉਂਦੇ, ਕਥਨ ਵਿੱਚ ਨਹੀਂ ਆਉਂਦੇ, ਤੇ ਕਿਹੜਾ ਐਸਾ ਜਿਹੜਾ ਸੰਪੂਰਨ ਰੂਪ ਵਿੱਚ ਤੁਹਾਡੀ ਕਥਾ ਕਰ ਸਕੇ। ਕਥੇ ਮੋਹ ਨਾ ਆਵੇ ਕਥਾ ਕੌਣ ਤੋਹੀ। ਮਹਾਰਾਜ ਤੁਸੀਂ ਕਥਾ ਵਿੱਚ ਆਉਂਦੇ ਹੀ ਨਹੀਂ, ਯਾਨੀ ਕਿ ਕਥਨ ਵਿੱਚ ਨਹੀਂ ਆਉਂਦੇ, ਕੌਣ ਐਸਾ ਜਿਹੜਾ ਤੁਹਾਡੇ ਸੰਪੂਰਨ ਰੂਪ ਨੂੰ ਕਥ ਸਕੇ, ਕਹਿ ਸਕੇ। ਕਥ ਕਥ ਕਥੀ ਕੋਟੀ ਕੋਟ ਕੋਟ, ਬੜੇ ਨੇ ਪਹਿਲੇ ਵੀ ਕਥ ਕੇ ਗਏ, ਬੜੇ ਨੇ ਹੁਣ ਵੀ ਕਥ ਰਹੇ ਨੇ, ਬੜੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਵੀ ਕਥਣਗੇ ਕਰੋੜਾਂ ਹੀ। ਪਰ ਹੇ ਪ੍ਰਭੂ, ਮਹਾਰਾਜ ਜੀ ਤੁਸੀਂ ਸੰਪੂਰਨ ਰੂਪ ਵਿੱਚ ਕਥਨ ਵਿੱਚ ਨਹੀਂ ਆਉਂਦੇ, ਕਹਿਣ ਕਥਨ ਤੋਂ ਪਰੇ ਹੋ।
ਨਿਰਾਲੰ ਬਚਿਤ੍ਰੰ ਨਿਰਾਲੰਬ ਹੋਹੀ।
ਹੁਣ ਜੇ ਸਵਾਲ ਕਰੇ ਕੋਈ, ਜੇ ਕਥਾ ਵਿੱਚ ਆਉਂਦੇ ਨਹੀਂ ਤੇ ਕਿਉਂ ਰੋਜ਼ ਕਥਾ ਕਰਦੇ ਗਿਆਨੀ ਜੀ ਤੁਸੀਂ? ਜੇ ਉਹ ਕਥਾ ਵਿੱਚ ਨਹੀਂ ਆਉਂਦੇ ਤੇ ਗਿਆਨੀ ਜਿੰਨੇ ਨੇ ਕਥਾ ਕਰਦੇ ਆ ਮਹਾਰਾਜ ਜੀ ਦੀ ਬਾਣੀ ਦੀ, ਇਤਿਹਾਸ ਦੀ, ਫਿਰ ਕਿਉਂ ਕਥਦੇ ਆ? ਆ ਮਹਾਂਪੁਰਖਾਂ ਦੀ ਕਥਾ ਲਿਖੀ ਹੈ, ਜੇ ਉਹ ਕਥਾ ਵਿੱਚ ਆਉਂਦੇ ਹੀ ਨਹੀਂ, ਕਥਾ ਵਿੱਚ ਆਉਂਦੇ ਨਹੀਂ, ਇਹ 101 ਫੀਸਦੀ ਸਹੀ ਹੈ। ਪਰ ਕਥਾ ਤਾਂ ਕੀਤੀ ਜਾਂਦੀ ਹੈ, ਇਹ ਸਾਡਾ ਸਵਾਰਥ ਹੈ ਕਿ ਕਥਾ ਦੁਆਰਾ ਜਿਹੜੇ ਜਿਹੜੇ ਗੁਣ ਉਸ ਭਗਵਾਨ ਦੇ, ਪਰਮੇਸ਼ਰ ਦੇ, ਗੁਰੂ ਦੇ, ਈਸ਼ਵਰ ਦੇ ਕਵਾਂਗੇ, ਉਹੀ ਗੁਣ ਸਾਡੇ ਹਿਰਦੇ ਚ ਪ੍ਰਵੇਸ਼ ਕਰਦੇ ਜਾਣਗੇ। ਤਾਂ ਮਹਾਂਪੁਰਖ ਕਹਿੰਦੇ ਆ ਕਥਾ ਕਰਨੀ ਚਾਹੀਏ, ਕਥਾ ਸੁਣਨੀ ਚਾਹੀਏ। ਆਉਂਦੇ ਨਹੀਂ। ਜੇ ਕੋਈ ਹੁਣ ਕਥਾਕਾਰ ਕਹੇ ਵੀ ਮੈਂ ਸੰਪੂਰਨ ਬਿਆਨ ਕਰ ਦਿੱਤਾ ਕਥਾ ਕਰਕੇ, ਉਹ ਕਦੇ ਨਹੀਂ ਹੋ ਸਕਦਾ। ਹਾਂ, ਜਿਤਨੀ ਕੁ ਸਾਨੂੰ ਸਾਹਿਬ ਨੇ ਬੁੱਧੀ ਦਿੱਤੀ ਉਹਦੇ ਅਨੁਸਾਰ ਉਹਨਾਂ ਕੁ ਬਿਆਨ ਕਰਕੇ ਸੁਣਾ ਦਿੱਤਾ, ਪਰ ਅੰਤ ਨਹੀਂ ਪੈਂਦਾ। ਅੰਤ ਤੋਂ ਪਰੇ ਦੀ ਖੇਡ ਹੈ ਮਹਾਰਾਜ ਜੀ, ਬੇਅੰਤ ਹਨ। ਹਾਂਜੀ,
ਨਿਰਾਲੰਬ ਚਿਤ੍ਰੰ ਨਿਰਾਲੰਬ ਹੋਈ।
ਮਹਾਰਾਜ ਜੀ ਸਾਰਿਆਂ ਵਿੱਚ ਵਰਤ ਕੇ ਵੀ ਸਭ ਤੋਂ ਨਿਰਾਲੰਗ ਵੱਖਰੇ ਨੇ, ਫਿਰ ਬਚਿੱਤਰ ਸਵਰੂਪ ਨੇ। ਬਚਿੱਤਰ ਕਹੀਏ ਅਸਚਰਜ, ਬਚਿੱਤਰ ਦਾ ਮਤਲਬ ਹੁੰਦਾ ਅਸਚਰਜ। ਇੱਕ ਹੁੰਦਾ ਚਿੱਤਰ, ਜਿਹੜਾ ਆਮ ਲੋਕਾਂ ਦਾ ਸੰਸਾਰ ਦੇ ਸਾਡੇ ਵਰਗੇ ਜੀਵਾਂ ਦਾ ਚਾਲ ਚਰਿੱਤਰ ਹੁੰਦਾ ਵੀ ਏਦਾਂ ਦਾ ਇਹਨਾਂ ਦਾ ਚਰਿੱਤਰ ਹੈ, ਏਦਾਂ ਦਾ ਇਹਨਾਂ ਦਾ ਕਰੈਕਟਰ। ਜਦੋਂ ਬਚਿੱਤਰ ਸ਼ਬਦ ਬੱਬਾ ਲੱਗ ਗਿਆ ਪਹਿਲਾਂ, ਜਿਨ੍ਹਾਂ ਦਾ ਚਿੱਤਰ, ਜਿਨ੍ਹਾਂ ਦਾ ਚਰਿੱਤਰ ਆਮ ਸਧਾਰਨ ਵਿਅਕਤੀਆਂ ਵਰਗਾ ਨਾ ਹੋਵੇ, ਅਸਚਰਜ ਹੋਵੇ, ਵਿਸਮਾਦ ਹੋਵੇ, ਉਹਨੂੰ ਕਹਿੰਦੇ ਨੇ ਬਚਿੱਤਰ। ਜੋ ਸਧਾਰਨ ਮਨੁੱਖਾਂ ਵਰਗਾ ਨਾ ਹੋਵੇ। ਤੇ ਕਲਗੀਧਰ ਜੀ ਜਦੋਂ ਆਪਣੀ ਜੀਵਨੀ ਲਿਖਦੇ ਨੇ ਤੇ ਆਪਣੀ ਜੀਵਨੀ ਦਾ ਨਾਮ ਲਿਖਦੇ ਨੇ ਬਚਿੱਤਰ ਨਾਟਕ, ਕਿਉਂਕਿ ਕਲਗੀਧਰ ਦਾ ਜਿਤਨਾ ਵੀ ਬਚਿੱਤਰ ਚਿੱਤਰ ਹੈ, ਜੀਵਨ ਹੈ, ਉਹ ਅਸਚਰਜ ਹੈ, ਵਿਸਮਾਦ ਹੈ। ਤੋ ਪਾਰ ਬ੍ਰਹਮ ਪਰਮੇਸ਼ਵਰ ਰੂਪ ਪੰਚਮ ਪਾਤਸ਼ਾਹ ਆਪ ਜੀ ਦਾ ਜਿਹੜਾ ਸਵਰੂਪ ਹੈ ਉਹ ਬਚਿੱਤਰ ਹੈ, ਨਿਰਾਲੰਭ ਹੋਈ। ਮਹਾਰਾਜ ਤੁਸੀਂ ਸਾਰਿਆਂ ਦੇ ਆਸਰੇ ਹੋ, ਪਰ ਤੁਹਾਡਾ ਕੋਈ ਆਸਰਾ ਨਹੀਂ ਹੈ। ਨਿਰਾਲੰਭ, ਆਸ਼ਰੇ ਤੋਂ ਰਹਿਤ, ਕਿਸੇ ਦੇ ਆਸ਼ਰਿਤ ਨਹੀਂ ਹੋ, ਤੁਸੀਂ ਸਭ ਦਾ ਆਸਰਾ ਹੋ। ਸਾਡੇ ਵਰਗੇ ਗਰੀਬਾਂ ਦਾ, ਨਿਮਾਣਿਆਂ ਦਾ, ਨਿਤਾਣਿਆਂ ਦੇ ਤੁਸੀਂ ਆਸਰੇ ਹੋ ਮਹਾਰਾਜ, ਪਰ ਪਾਤਸ਼ਾਹ ਤੁਸੀਂ ਕਿਸੇ ਦੇ ਆਸ਼ਰਿਤ ਨਹੀਂ ਹੋ, ਤੁਸੀਂ ਨਿਰਾਲੰਬ ਹੋ।
ਸਭੀ ਤੂੰ ਹੀ ਮੈਂ, ਤੂੰ ਸਭੀ ਮੈਂ ਬਿਰਾਜੈ।
ਮਹਾਰਾਜ ਸਭ ਤੁਹਾਡੇ ਵਿੱਚ ਨੇ, ਤੁਸੀਂ ਸਾਰਿਆਂ ਵਿੱਚ, ਸਭ ਤੁਹਾਡੇ ਵਿੱਚ ਹੀ ਹਨ ਔਰ ਤੁਸੀਂ ਸਾਰਿਆਂ ਦੇ ਵਿੱਚ ਬਿਰਾਜਦੇ ਹੋ।
ਆਕਾਸ਼ੰ ਜਥਾ ਏਕ ਸਾਰੇ ਸੋਚਾ ਜੀ।
ਜਿਵੇਂ ਆਕਾਸ਼ ਸਾਰਿਆਂ ਵਿੱਚ ਇੱਕੋ ਜਿਹਾ ਸਮਾਨ ਵਿਆਪਕ ਹੁੰਦਾ ਹੈ ਨਾ ਸਾਰੇ ਪਾਸੇ, ਇਸੇ ਤਰ੍ਹਾਂ ਮਹਾਰਾਜ ਜੀ ਤੁਸੀਂ ਸਾਰਿਆਂ ਦੇ ਵਿੱਚ ਹੋ।
ਬ੍ਰਹਿਮੰਡੰ ਅਖੰਡੰ ਤੁਮੀ ਦੇਹ ਧਾਰੀ।
ਇਹ ਜਿਤਨਾ ਬ੍ਰਹਿਮੰਡ ਹੈ, ਅਖੰਡ ਸਵਰੂਪ ਨਜ਼ਰ ਆ ਰਿਹਾ ਹੈ ਮਹਾਰਾਜ, ਇਹ ਤੁਹਾਡੀ ਧਾਰਨ, ਇਹ ਤੁਹਾਡੀ ਦੇਹ ਹੀ ਕਹਿ ਲੋ ਸਾਰੀ। ਇਹ ਜਿਤਨਾ ਬ੍ਰਹਿਮੰਡ ਹੈ, ਇਹ ਵਿਰਾਟ ਰੂਪ ਵਰਣਨ ਕਰਨ ਲੱਗੇ ਨੇ ਮਹਾਰਾਜ ਜੀ ਦਾ। ਇਹ ਜਿਤਨਾ ਬ੍ਰਹਿਮੰਡ ਦਿਸ ਰਿਹਾ, ਇਹ ਸਾਰਾ ਬ੍ਰਹਿਮੰਡ ਤੁਸੀਂ ਮਾਨੋ ਦੇਹ ਧਾਰਨ ਕੀਤੀ ਹੋਈ ਹੈ। ਕੋਈ ਪੁੱਛੇ ਵੀ ਅਕਾਲ ਪੁਰਖ ਦੀ ਦੇਹ ਕਿਹੜੀ ਹੈ, ਪਰਮੇਸ਼ਰ ਦੀ ਦੇਹ ਕਿਹੜੀ ਹੈ? ਆਹ ਜਿੰਨਾ ਬ੍ਰਹਿਮੰਡ ਹੈ, ਅਕਾਲ ਪੁਰਖ ਦਾ ਸਰੀਰ ਹੈ, ਇਹ ਅਕਾਲ ਪੁਰਖ ਦਾ ਵਿਰਾਟ ਸਵਰੂਪ ਹੈ। ਹੁਣ ਉਹ ਵਿਰਾਟ ਸਰੂਪ ਵਰਣਨ ਕਰਦੇ ਹਨ।
ਦੋ ਨੈਣ ਪਾਨੋ ਸਸੀ ਜੋਤ ਪਾਰੀ।
ਮਹਾਰਾਜ ਜੀ ਆਪ ਜੀ ਦੇ ਵਿਰਾਟ ਰੂਪ ਦੇ ਵਿੱਚ ਜਿਹੜੇ ਦੋ ਨੇਤਰ ਨੇ ਉਹ ਸੂਰਜ ਤੇ ਚੰਦਰਮਾ ਹਨ, ਸੂਰਜ ਔਰ ਚੰਦਰਮਾ। ਮਹਾਰਾਜ ਇਹ ਤੁਹਾਡੇ ਦੋ ਨੇਤਰ ਨੇ ਜਿਨ੍ਹਾਂ ਵਿੱਚ ਬੜੀ ਭਾਰੀ ਜੋਤ ਪ੍ਰਕਾਸ਼ ਰਹੀ ਹੈ।
ਦਿਸ਼ਾ ਸ਼੍ਰੋਣ ਤੇਰੇ ਨਬੰਸੀ ਸਗਾਵੇ।
ਮਹਾਰਾਜ ਜੀ ਤੁਹਾਡੇ ਸ਼ਰਵਣ ਕਿਹੜੇ ਨੇ? ਵਿਰਾਟ ਰੂਪ ਵਿੱਚ ਅਕਾਲ ਪੁਰਖ ਜੀ ਦੇ ਪੰਜਵੇਂ ਪਾਤਸ਼ਾਹ ਜੋ ਨਿਰਾਕਾਰ ਸਰੂਪ ਨੇ, ਆਕਾਰ ਧਾਰਿਆ, ਉਹਦੇ ਵਿੱਚ ਜਿੰਨੀਆਂ ਦਿਸ਼ਾਵਾਂ ਨੇ, ਉੱਤਰ, ਦੱਖਣ, ਪੂਰਬ, ਪੱਛਮ, ਫਿਰ ਉਹਨਾਂ ਤੋਂ ਉਪ ਦਿਸ਼ਾਵਾਂ ਨੇ ਚਾਰ, ਅੱਠ ਦੀਆਂ ਅੱਠ ਦਿਸ਼ਾਵਾਂ ਜਿਹੜੀਆਂ ਨੇ ਮਹਾਰਾਜ ਜੀ, ਇਹ ਤੁਹਾਡੇ ਸ਼ਰਵਣ ਨੇ, ਇਹ ਤੁਹਾਡੇ ਸ਼ਰਵਣ। ਦਿਸ਼ਾ ਸ਼੍ਰੋਣ, ਇਹ ਤੁਹਾਡੇ ਸ਼੍ਰੋਣ ਨੇ, ਸਰਵਣ ਨੇ, ਕੰਨ ਨੇ। ਨਭੰਗ ਸੀਸ ਗਾਵ, ਜਿਹੜਾ ਆਕਾਸ਼ ਹੈ ਮਹਾਰਾਜ ਜੀ, ਇਹ ਤੁਹਾਡਾ ਸੀਸ ਹੈ, ਇਹ ਆਕਾਸ਼, ਇਹ ਆਪ ਜੀ ਦਾ ਸੀਸ ਸੋਭਨੀਕ ਹੋ ਰਿਹਾ।
ਮਹਾਪੁਨੇ ਅਗਰੰਗ ਪ੍ਰਿਸ਼ਟੀ ਪਾਪ ਥਾਵੇ।
ਮਹਾਰਾਜ ਜੀ ਆਪ ਜੀ ਦੇ ਵਿਰਾਟ ਸਰੂਪ ਦੇ ਵਿੱਚ ਜਿਹੜਾ ਤੁਹਾਡੇ ਸਰੀਰ ਦਾ ਅਗਲਾ ਹਿੱਸਾ ਹੈ, ਉਹ ਕਿਹੜਾ? ਜਿਵੇਂ ਆਪਣਾ ਫਰੰਟ ਹਿੱਸਾ ਸਰੀਰ ਦਾ, ਮਹਾਰਾਜ ਆਪ ਜੀ ਦੇ ਵਿਰਾਟ ਸਰੂਪ ਦਾ ਜਿਹੜਾ ਅਗਲਾ ਹਿੱਸਾ ਸਰੀਰ ਦਾ, ਉਹ ਕਿਹੜਾ? ਉਹ ਹੈ ਦੁਨੀਆਂ ਦੇ ਜਿਤਨੇ ਵੀ ਪੁੰਨ ਕਰਮ ਨੇ, ਉਹ ਤੁਹਾਡਾ ਸਾਹਮਣੇ ਵਾਲਾ ਹਿੱਸਾ ਹੈ ਸਰੀਰ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਤਨੇ ਪੁੰਨਿਆ ਰੂਪ ਕਰਮ ਨੇ, ਕਿਸੇ ਭੁੱਖੇ ਨੂੰ ਭੋਜਨ ਛਕਾਉਣਾ, ਪਿਆਸੇ ਨੂੰ ਜਲ ਛਕਾਉਣਾ, ਕਿਸੇ ਲੋੜਵੰਦ ਨੂੰ ਵਸਤਰ ਦੇ ਕੇ ਉਹਦਾ ਨੰਗੇਜ ਕੱਜ ਦੇਣਾ, भले दी बिरती जितने पुन कर्म ने, कोई भी पुन कर्म है वो जितने भी पुन कर्म ने महाराज तुहाडे शरीर दा सानमुख वाला सामने वाला हिस्सा है। जायो कह लो जदो असी पुन कर्म करदे हां उदो अकाल पुरख जी दे सानमुख रूप दे दर्शन करदे हां, क्योंकि जितने पुन ने वो सारे अकाल पुरख जी दा सानमुख रूप सामने वाला हिस्सा है शरीर दा।
प्रिष्टि पाप थावे,
और जेडे पाप ने ए महाराज वो तुहाडी पिठ दा हिस्सा ने। आखो सतनाम
श्री वाहे।
पाप भी तां हुण उसे प्रकृति विच ही हो रहे ने ना, जेडी प्रकृति परमेश्वर ने रची है विराट रूप धारिया। जेडी पिठ है महाराज वो पाप कर्म ने, हुण जेड़ा पाप कर्म करेगा ओदे वल महाराज जी दी पिठ होवेगी, बस ए समझ लेना। जेड़ा पुन करेगा ओदे वल महाराज जी दा मुख होवेगा, जेड़ा पाप करेगा ओदे वल पिठ होवेगी। पाप की है? हर वो कर्म पाप है जेड़ा सानू परमार्थ तो तोड़दा। हर एक ओ कर्म कोई भी होवे जेड़ा कर्म सानू परमेश्वर तो तोड़दा, अकाल पुरख तो तोड़दा, निरंकार तो तोड़दा, वो कर्म पाप कर्म ही सदीवेगा, वो कोई भी हो। ते जितने पाप कर्म ने ए महाराज तुहाडी पिठ वाला हिस्सा है।
महासिंध कुकी तरु रोम बृंदं,
महाराज जेड़ा समुंदर है वड्डा विशाल ए तुहाडा पेट है। कुखी दा मतलब हुंदा पेट, महाराज जी ए तुहाडा पेट है बड़ा विशाल। अकाल पुरख जी ए समुंदर किड्डा वड्डा है, समुंदर सत समुंदर ने ए, ओ समझ लो महाराज जी ए आप जी दा पेट है। दोबारा
महासिंध कुखी तरु रोम बृंदं,
और जितनी वनस्पति है दरख्त ने ए तुहाडे शरीर दे रोम ने। महाराज जी तुहाडे शरीर दी रोमावली है, जितनी भी वनस्पति 18 भार वनस्पति कही जांदी है, ए जितने दरख्त ने घा दे बूटे तो लै के चंदन दे रुख तक जितनी भी वनस्पति है महाराज ए तुहाडे शरीर दी रोमावली है।
आही पाई पाताल तोई मुकंदं,
महाराज जी आप जी दे चरण केड़े ने पताल, जिन्ने थले पताल लोक ने वो आप जी दे चरण हन।
गुरु नानक बंस बेदीन माई,
एडे वड्डे विराट स्वरूप वाहेगुरु ने बेदियां दी कुल विच गुरु नानक साहब दा रूप धारण कीता ते साडे वर्गे जीवां नूं दर्शन दित्ते।
सत श्री अकाल।
एडा विराट स्वरूप है जिस वाहेगुरु दा परमेश्वर दा, उना ने गुरु नानक रूप हो के बेदियां दी कुल च अवतार धारिया। तीन बेदियन के कुल विखे प्रगटे नानक राय, सब सिखन को सुख दे जै तह पए सहाय। बेदियां दी कुल नू भाग लाए और बेदियां दी कुल च अवतरत होए।
नरंग देह तारी जपे जाप जाई,
और नरंग दे कहिए मनुखी जामा धारण कीता, मानवी शरीर धारण करके संसार विच आए, और जेड़े जेड़े माई भाई महाराज गुरु नानक पातशाह दे दित्ते हुए अमृत नाम नू जपणगे।
कलीमा दाया तार नाम जपायो,
ओए संसार तो तरणगे। गुरु नानक साहब ने बड़ा वड्डा तरस कीता, गुरु नानक देव पातशाह ने बहुत वड्डी भारी दया कीती, कली काल दे समय च मनुखी जामा धारण करके कलयुग दे जीवां नू नाम जपा के भवसागर तो तारिया। बड़ा सुखैन मार्ग नाम जपण दा, और नाम जप द्वारा ही जीव दे मन दी बिरती एकाग्र हुंदी है, और उसे एकाग्रता विच्चों अपने निज स्वरूप दा बोध प्राप्त हुंदा है। ऐसी दया ऐसी करुणा महाराज गुरु नानक पातशाह ने कीती।
करियो पंथ सिक्की तरे जाहे पायो,
महाराज जी ने जो दया करके सिक्खी पंथ चलाया संसार विच, ते जिन्हां ने महाराज गुरु नानक साहब दे दसे मार्ग दे उत्ते सतगुरां दे चलाए पंथ नूं धारण कीता।
गुरु अंगद रूप होए कृपाला,
इस भाव सागर तो तर गए। जे जे पंथ तवन के परे पाप ताप तिन के प्रभ हरे। कलगीधर जी ने बचन लिखे ने कि तिन एह कलमो धर्म चलायो, सब साधन को राहो बतायो। महाराज गुरु नानक साहब ने धर्म चलाया, महाराज जी ने पंथ चलाया। गुरु नानक साहब का पंथ है, आप सारे गुरु नानक साहब के पंथ के धारनी है। जे जे पंथ तवन के परे, पाप ताप तिनके प्रभ हरे। जिन्हां जिन्हां ने महाराज गुरु नानक साहब दे इस पंथ नूं धारण कीता, उन्हां दे सारे पाप ताप कट्टे गए और इस भव सागर तो पार उतर गए। गुरु नानक देव साहब जी ने ही फिर गुरु अंगद रूप होना कीता। जोत रूप हरे आप, गुरु नानक कहायो, ताते अंगद पयो, तत् स्यो तत् मिलायो। गुरु नानक साहब गुरु अंगद देव रूप हो गए।
करामात काहू ना दीनी बिसाला।
एडी वड्डी अजर नूं जरन दी शक्ति दे मालक ने गुरु अंगद देव साहब, जिन्हां ने कदे अपनी कोई करामात प्रगट करके नहीं विखाई। खालसा जी, अजर नूं जरन दी खेड दे मालक गुरु अंगद देव साहब, कल आपां साहिबां दा प्रकाश पुरब मना के हटे हां। बड़ी बड़ी दुनिया है संसार च, पर जे किसे दे कोल कोई शक्ति आ जाए, कोई सत्ता आ जाए, कोई पदवी आ जाए, उहदे कोल जरी नहीं जांदी। ਉਹ ਥਾਂ ਥਾਂ ਤੇ ਦੱਸਦਾ ਫਿਰਦਾ ਹੁੰਦਾ, ਤੂੰ ਜਾਣਦਾ ਮੈਂ ਕੌਣ ਆ। ਪਰ ਬਲਿਆਰ ਜਾਈਏ ਗੁਰੂ ਅੰਗਦ ਦੇਵ ਸਾਹਿਬ ਤੋਂ, ਦੀਨ ਤੇ ਦੁਨੀਆਂ ਦੇ ਸਵਾਮੀ ਨੇ, ਮਾਲਕ ਨੇ, ਆਪ ਕਰੋੜਾਂ ਬ੍ਰਹਿਮੰਡਾਂ ਨੂੰ ਅੱਖ ਦੇ ਫੋਰ ਚ ਰਚਣ ਵਾਲੇ ਤੇ ਲੈ ਕਰਨ ਵਾਲੇ ਨੇ, ਪਰ ਕਦੇ ਆਪਣਾ ਆਪਾ ਜਣਾਇਆ ਨੀ। ਅਜਰ ਨੂੰ ਜਰਨ ਦੀ ਖੇਡ ਦੇ ਮਾਲਕ ਗੁਰੂ ਅੰਗਦ ਦੇਵ ਸਾਹਿਬ ਨੇ। ਅਜਰ ਨੂੰ ਕਿਵੇਂ ਜਰਨਾ? ऐसी दात धन गुरु अंगद देव साहब जी ने अपने सिखा नु बख्शिश कीती है।
जरियो जोर दीहंग रिदे में गही रंग।
जिन्हां ने वड्डे भारी जोर नु अपने अंदर जरिया, अजर नु जरिया। तुसी कथा सुनी है ना, वो तपे दी जिहड़ा खडूर साहब रहिंदा सी। एक दिन ओड़ लग गई खडूर साहब, मीह ना पवे। ਉਥੇ ਇੱਕ ਪਖੰਡੀ ਤਪਾ ਰਹਿੰਦਾ ਸੀ। ਗੁਰੂ ਅੰਗਦ ਦੇਵ ਸਾਹਿਬ ਦੀ ਮਹਿਮਾ ਤੋਂ ਅਣਜਾਣ ਤੇ ਮਹਾਰਾਜ ਜੀ ਦੇ ਨਾਲ ਦੁਵੇਸ਼ ਰੱਖਦਾ ਸੀ ਵੀ ਮੈਂ ਵੀ ਗੁਰੂ ਹਾਂ। ਉਸੇ ਪਿੰਡ ਖਡੂਰ ਸਾਹਿਬ ਦੇ ਰਹਿਣ ਵਾਲੇ ਕੁਝ ਖਹਿਰੇ ਜ਼ਿਮੀਦਾਰ ਸੀ। ਉਹ ਤਪੇ ਦੇ ਚੇਲੇ ਤਪੇ ਨੂੰ ਜਾ ਕੇ ਕਹਿੰਦੇ, ਜੀ ਮੀਂਹ ਨਹੀਂ ਪੈਂਦਾ, ਸਾਡੇ ਤਾਂ ਖੇਤ ਸੁੱਕਦੇ ਜਾਂਦੇ ਨੇ। ਤਪੇ ਨੇ ਆਖਿਆ, ਮੀਂਹ ਤਾਂ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਤੁਹਾਡੇ ਨਗਰ ਚ ਪਾਪ ਹੋ ਰਿਹਾ। ਉਹ ਕਹਿੰਦੇ, ਜੀ ਪਾਪ ਕਿਹੜਾ? ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਗ੍ਰਿਸ਼ਤੀ ਹੋ ਕੇ ਆਪਣੀ ਪੂਜਾ ਕਰਾ ਰਹੇ ਨੇ, ਨਾਲੇ ਗ੍ਰਿਸ਼ਤੀ ਨੇ ਨਾਲੇ ਪੂਜਾ ਕਰਾਉਂਦੇ ਆ। ਗ੍ਰਿਸ਼ਤੀਆਂ ਨੂੰ ਤਾਂ ਗੁਰੂ ਬਣਨ ਦਾ ਹੱਕ ਹੀ ਨਹੀਂ, ਉਹਨਾਂ ਨੂੰ ਕੱਢੋ ਆਪਣੇ ਨਗਰ ਚੋਂ, ਫਿਰ ਮੀਂਹ ਪਵੇਗਾ। ਇਹ ਜਿੰਨੇ ਜ਼ਿਮੀਦਾਰ ਇਕੱਠੇ ਹੋ ਕੇ ਸਤਿਗੁਰਾਂ ਕੋਲ ਆ ਗਏ। ਧੰਨ ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ, ਜੀ ਤੁਸੀਂ ਇਹ ਨਗਰ ਚੋਂ ਚਲੇ ਜਾਓ। ਮਹਾਰਾਜ ਜੀ ਕਹਿਣ ਲੱਗੇ, ਵੀ ਕਿਉਂ? ਕਹਿੰਦੇ, ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਸਾਡੇ। ਮਹਾਰਾਜ ਜੀ ਕਹਿੰਦੇ, ਮੈਂ ਕਿਹੜਾ ਵੀ ਨਵਾਂ ਆ ਕੇ ਵਸਿਆ ਇੱਥੇ, ਵੀ ਜਿਹੜਾ ਹੁਣ ਵਰਿਆਂ ਤੋਂ ਇੱਥੇ ਰਹਿ ਰਹੇ ਹਾਂ ਤੁਹਾਡੇ ਨਗਰ ਚ। ਕਹਿੰਦੇ, ਜੀ ਜੇ ਚਲੇ ਜਾਓਗੇ ਠੀਕ ਆ, ਨਹੀਂ ਤਾਂ ਅਸੀਂ ਫਿਰ ਦੂਜੇ ਤਰੀਕੇ ਵੀ ਤੁਹਾਨੂੰ ਇੱਥੋਂ ਭੇਜਣ ਨੂੰ ਤਿਆਰ ਹਾਂ। ਜਦੋਂ ਇੱਥੋਂ ਤੱਕ ਇਹ ਬੋਲੇ ਅਪਸ਼ਬਦ, ਹੁਣ ਵੇਖੋ ਕਿਵੇਂ ਅਜਰ ਨੂੰ ਜਰਨ ਦੀ ਸ਼ਕਤੀ ਦੇ ਮਾਲਕ ਨੇ ਗੁਰੂ ਅੰਗਦ ਦੇਵ ਸਾਹਿਬ ਤਰਸ ਦੇ ਘਰ ਵਿੱਚ ਆ ਕੇ ਕਹਿੰਦੇ, ਚੰਗਾ ਭਾਈ, ਜੇ ਸਾਡੇ ਟੁੱਟ ਗਿਆ ਤੁਹਾਡਾ ਭਲਾ ਹੁੰਦਾ, ਅਸੀਂ ਚਲੇ ਜਾਂਦੇ। ਸਤਿਗੁਰੂ ਜੀ ਚਲੇ ਗਏ। ਪਿੱਛੇ ਗੁਰੂ ਅਮਰਦਾਸ ਸਾਹਿਬ ਆਏ ਗੋਇੰਦਵਾਲ ਸਾਹਿਬ ਤੋਂ, ਵੇਖਿਆ ਵੀ ਇਹਨਾਂ ਖਹਿਰਿਆਂ ਨੇ ਤੇ ਤਪੇ ਨੇ ਰਲ ਕੇ ਮਹਾਰਾਜ ਜੀ ਨੂੰ ਕੱਢਿਆ ਇੱਥੋਂ। ਤਪੇ ਦੀ ਮਾੜੀ ਕਰਤੂਤ ਹੈ, ਮੀਂਹ ਫਿਰਨਾ ਪਿਆ। ਸਤਿਗੁਰੂ ਜੀ ਨੇ ਜਾ ਕੇ ਆਖਿਆ, ਉਹ ਜ਼ਿਮੀਦਾਰੋ, ਸਤਿਗੁਰਾਂ ਨੂੰ ਨਗਰੋਂ ਕੱਢ ਕੇ ਮੀਂਹ ਕਹਿੰਦੇ ਸੀ ਪੈਣਾ ਤੇ ਪਿਆ ਨੀ, ਤਪੇ ਨੂੰ ਪੁੱਛੋ ਜਾ ਕੇ। ਤਪੇ ਨੂੰ ਜਾ ਕੇ ਪੁੱਛਿਆ, ਤਪਾ ਕੇ ਇਹਨਾਂ ਦੇ ਗਲ ਪਵੇ, ਕਹਿੰਦਾ ਮੈਂ ਮੀਂਹ ਜੇਬ ਚ ਰੱਖਿਆ, ਜਿਹੜਾ ਤੁਹਾਨੂੰ ਕੱਢ ਕੇ ਦੇ ਦਿਆਂ। ਫਿਰ ਗੁਰੂ ਅਮਰਦਾਸ ਸਾਹਿਬ ਆਏ ਬੀਰਸ ਵਿੱਚ, ਆਪਣੇ ਸਾਹਿਬ ਦਾ ਅਪਮਾਨ ਕਿਵੇਂ ਜਰ ਸਕਦਾ ਸਿੱਖ? ਆਪਣੇ ਗੁਰੂ ਦਾ ਅਨਾਦਰ ਸਿੱਖ ਕਿਵੇਂ ਬਰਦਾਸ਼ਤ ਕਰ ਸਕਦਾ? साहब कहंदे महाराज जी तो बड़ी परे दी खेड दे मालक ने, मैं उन्होंने घर का नौकर हाँ, दास हाँ, उन्होंने दासां दा दास, मैं भी मीह पवाण दी समर्था रखदा। ਇਹ ਤਪਾ ਅੱਜ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਸੂਰਜ ਛਿਪਣ ਤੋਂ ਜਿਹੜੇ ਖੇਤ ਚ ਜਾਏਗਾ ਉੱਥੇ ਮੀਂਹ ਪਵੇਗਾ। ਜ਼ਿਮੀਦਾਰਾਂ ਨੇ ਤਪੇ ਨੂੰ ਆਖਿਆ ਚਲੋ ਤਪਾ ਜੀ ਆਹੀ ਟਾਈਮ ਸੀ ਜਿਹੜਾ ਹੁਣ ਦਾ ਵੇਲਾ। ਇਹ ਕਹੇ ਮੈਂ ਕਿੱਥੇ ਜਾਵਾਂਗਾ? ਕਹਿੰਦੇ ਮਹਾਰਾਜ ਚਲੋ ਤੁਹਾਡੇ ਜਾਇਆ ਮੀਂਹ ਪੈਣਾ, ਹੁਣ ਜਿਹੜੇ ਖੇਤ ਚ ਗਿਆ ਉਸੇ ਖੇਤ ਚ ਮੀਂਹ ਪਵੇ। ਹੁਣ ਕਿਸੇ ਦੇ 15 ਕਿੱਲੇ ਕਿਸੇ ਦੇ 20, ਉਹ ਕਹਿੰਦੇ ਹੁਣ ਸਾਡੇ ਸਾਰੇ ਖੇਤਾਂ ਦੇ ਵਿੱਚ ਜਾਵੇ ਫਿਰੇ। ਕਾਲੀ ਕਾਲੀ ਉਧਰ ਸੂਰਜ ਛੁਪਣ ਵਾਲਾ ਸੀ ਵੀ ਟਾਈਮ ਵੀ ਥੋੜਾ, ਖੇਤ ਵਾਹਣ ਬੜੇ ਨੇ, ਕੋਈ ਕਹੇ ਸਾਡੀ ਪੱਤੀ ਚੱਲੋ, ਕੋਈ ਕਹੇ ਸਾਡੀ ਪੱਤੀ ਚ ਪਾਓ ਪੈਰ, ਇਹ ਉਹਨਾਂ ਨੂੰ ਬਥੇਰਾ ਘੂਰੇ, ਉਹ ਬਾਹਾਂ ਫੜ ਫੜ ਕੇ ਖਿੱਚਣ ਜ਼ਿਮੀਦਾਰ। ਇਹ ਕਹੇ ਮੈਂ ਤੁਹਾਡਾ ਗੁਰੂ ਆ, ਕਹਿੰਦੇ ਤਾਂ ਹੀ ਤਾਂ ਖਿੱਚੀ ਫਿਰਦੇ ਆ ਤੈਨੂੰ। ਅਖੀਰ ਨੂੰ ਜਦੋਂ ਇਹ ਅਧਮੋਇਆ ਜਿਹਾ ਹੀ ਹੋ ਗਿਆ ਨਾ ਖਿੱਚਦਿਆਂ ਧੂੰਦਿਆਂ, ਕੋਈ ਨਾ ਇਹਦੀ ਮੰਨੇ ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਉੱਥੇ ਪਹੁੰਚੇ। ਪਾਤਸ਼ਾਹ ਕਹਿੰਦੇ ਜ਼ਰੂਰੀ ਨਹੀਂ ਸਬੂਤਾ ਹੀ ਜਾਵੇ, ਇਹਦੇ ਸਰੀਰ ਦਾ ਕੋਈ ਅੰਗ ਪ੍ਰਤਿਅੰਗ ਜਿੱਥੇ ਜਿੱਥੇ ਲੱਗੇਗਾ ਮੀਂਹ ਪਏਗਾ। ਬਸ ਫਿਰ ਤਾਂ ਵਹਿੜ ਕੇ ਬਲਦਾਂ ਪਿੱਛੇ ਪਾ ਕੇ ਧੂਣ ਲੱਗੇ। ਜਦੋਂ ਇਹਦੇ ਪ੍ਰਾਣ ਨਿਕਲ ਗਏ ਇੱਕ ਸਾਰ ਸਾਰੇ ਪਾਸੇ ਮੀਂਹ ਵਰਸ ਗਿਆ। ਉਸ ਦੋਖੀ ਨੂੰ ਦੰਡ ਦੇ ਕੇ ਕਿ ਮੇਰੇ ਸਾਹਿਬ ਦਾ ਨਿਰਾਦਰ ਕੀਤਾ ਇਹਨੇ, ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਦਾ, ਗੁਰ ਕੀ ਨਿੰਦਾ ਸੁਣਾ ਨਾ ਕਾਨ, ਭੇਟ ਕਰਾ ਤੇ ਸੰਕਿਰਪਾਨ, ਵਾਪਸ ਆਏ ਗੁਰੂ ਅੰਗਦ ਸਾਹਿਬ ਦੀ ਸ਼ਰਨ ਗੁਰੂ ਅਮਰਦਾਸ ਸਾਹਿਬ, ਤੇ ਮਹਾਰਾਜ ਜੀ ਨੇ ਅੱਗੋਂ ਮੂੰਹ ਫੇਰ ਲਿਆ। ਇਹ ਮੱਥਾ ਟੇਕਣੋ ਮੂੰਹ ਫੇਰ ਲੈਣ, ਅਗਲੇ ਪਾਸਿਓ ਫਿਰ ਨਮਸਕਾਰ ਫਿਰ ਮੂੰਹ ਫੇਰ ਲੈਣ, ਤਿੰਨ ਵਾਰੀ ਜਦੋਂ ਮੂੰਹ ਫੇਰਿਆ ਤੇ ਫਿਰ ਚਰਨ ਫੜ ਲਏ ਗੁਰੂ ਅੰਗਦ ਸਾਹਿਬ ਦੇ। ਗੁਰੂ ਅਮਰਦਾਸ ਸਾਹਿਬ ਨੇ ਆਖਿਆ ਸਾਹਿਬ ਇਹ ਤਨ ਆਰੇ ਨਾਲ ਚੀਰ ਦਿਓ ਮੈਂ ਬਰਦਾਸ਼ਤ ਕਰ ਸਕਦਾ, ਪਰ ਤੁਸੀਂ ਮੇਰੇ ਵੱਲ ਮੂੰਹ ਫੇਰ ਕੇ ਪਿੱਠ ਕਰੋ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਜੈਸਾ ਗੁਰਬਾਣੀ ਦਾ ਮਹਾਂਵਾਕ ਹੈ ਮਹਾਰਾਜ ਭਗਤ ਜੀ ਦੇ ਬਚਨ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਸਿੱਖ ਕਦੇ ਆਪਣੇ ਗੁਰੂ ਦੀ ਪਿੱਠ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਫਿਰ ਬਚਨ ਫਰਮਾਏ ਸੀ, ਆਖਿਆ ਪੁਰਖਾ ਅਜਰ ਨੂੰ ਜਰੀਦਾ ਹੈ, ਅੱਗੇ ਤੋਂ ਕਦੇ ਇਸ ਪ੍ਰਕਾਰ ਕੋਈ ਕਲਾ ਪ੍ਰਗਟ ਕਰਕੇ ਨਹੀਂ ਵਿਖਾਣੀ। ਤੋ ਅਜਰ ਨੂੰ ਜਰਨ ਦੀ ਸ਼ਕਤੀ ਦੇ ਮਾਲਕ ਨੇ ਗੁਰੂ ਅੰਗਦ ਦੇਵ ਸਾਹਿਬ, ਭੱਟ ਕਹਿ ਰਹੇ ਨੇ ਮਹਾਰਾਜ ਜੀ ਦੇ ਸਨਮੁਖ ਕਿ ਗੁਰੂ ਅੰਗਦ ਦੇਵ ਸਾਹਿਬ ਜੋ ਅਜਰ ਨੂੰ ਜਰਨ ਦੀ ਸ਼ਕਤੀ ਦੇ ਮਾਲਕ ਹਨ।
ਉਧਾਰੀ ਮਹਾ ਸਿੱਖ ਦੇ ਨਾਮ ਧੀਰੰ,
ਜਿਨ੍ਹਾਂ ਨੇ ਨਾਮ ਦਾ ਧੀਰਜ ਦੇ ਕਰਕੇ ਅਨੇਕਾਂ ਸਿੱਖਾਂ ਨੂੰ ਇਸ ਮਾਤ ਲੋਕ ਦੀ ਧਰਤੀ ਤੋਂ ਭਵ ਸਾਗਰ ਤੋਂ ਤਾਰਿਆ ਹੈ।
ਪਿਤਾ ਮੋਹਰੀ ਕੇ ਤਰੀ ਦੇਹ ਫੇਰੀ,
ਤੇ ਫਿਰ ਆਈ ਵਾਰੀ ਬਾਬੇ ਮੋਹਰੀ ਦੇ ਪਿਤਾ ਦੀ, ਫਿਰ ਆਈ ਵਾਰੀ ਬਾਬੇ ਮੋਹਨ ਦੇ ਪਿਤਾ ਦੀ, ਬਾਬੇ ਮੋਹਰੀ ਦੇ ਪਿਤਾ ਦੀ, ਯਾਨੀ ਕਿ ਧੰਨ ਗੁਰੂ ਅਮਰਦਾਸ ਸਾਹਿਬ ਗੁਰੂ ਹੋਏ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਗੁਰੂ ਅੰਗਦ ਦੇਵ ਸਾਹਿਬ ਨੇ ਕਿਰਪਾ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੂੰ ਗੁਰਿਆਈ ਦਿੱਤੀ।
ਮਹਾਪੰਥ ਸਿੱਖੀ ਬੇਥਾਰੀ ਕਨੇਰੀ,
ਜਿਨ੍ਹਾਂ ਨੇ ਸਿੱਖੀ ਦਾ ਮਹਾਨ ਪੰਥ ਸੰਸਾਰ ਦੇ ਵਿੱਚ ਵਿਸਤ੍ਰਿਤ ਕੀਤਾ, ਬੜਾ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਦੀ ਸਿੱਖੀ ਦਾ।
ਚਹੁ ਚੱਕ ਮੈਂ ਕੀਰਤੀ ਚਾਰੂ ਹੋਈ,
ਚਹੁ ਚੱਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਘਰ ਦੀ ਕੀਰਤੀ, ਮਹਾਰਾਜ ਜੀ ਦੇ ਘਰ ਦੀ ਵਡਿਆਈ ਪ੍ਰਗਟ ਹੋਈ।
ਦਈ ਬ੍ਰਿੰਦ ਮੰਜੀ ਗੁਰੂ ਕੀ ਨਸੋਈ,
ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਮੰਜੀਆਂ ਥਾਪੀਆਂ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ, ਬੜੇ ਬੜੇ ਮਹਾਂਪੁਰਖ ਉਹਨਾਂ ਨੂੰ ਪ੍ਰਚਾਰਕਾਂ ਦੀਆਂ ਮੰਜੀਆਂ ਦੇ ਕੇ ਵੀ ਤੁਸੀਂ ਚੱਲ ਕੇ ਭਗਤੀ ਦਾ ਪ੍ਰੇਮਾ ਭਗਤੀ ਦਾ ਉਪਦੇਸ਼ ਦ੍ਰਿੜ ਕਰਾਓ।
ਗੁਰੂ ਰਾਮਦਾਸ ਪ੍ਰਕਾਸ਼ੇ ਬਿਸਾਲਾ,
ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਕਹਿੰਦੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਜੋਤ ਧੰਨ ਗੁਰੂ ਰਾਮਦਾਸ ਸਾਹਿਬ ਵਿੱਚ ਵਿਦਮਾਨ ਕਰ ਦਿੱਤੀ। ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਰੂਪ ਹੋ ਗਏ।
ਕਾਲੀ ਕੋਰ ਅੰਧੇਰ ਕੀਨੋ ਉਜਾਲਾ,
ਜਿਨ੍ਹਾਂ ਨੇ ਕਲਯੁਗ ਦੇ ਇਸ ਘੋਰ ਸਮੇਂ ਵਿੱਚ ਆ ਕੇ ਪਰਮੇਸ਼ਰ ਦੇ ਭਜਨ ਦਾ, ਅਕਾਲ ਪੁਰਖ ਦੇ ਗਿਆਨ ਦਾ ਉਜਾਲਾ ਕੀਤਾ, ਪ੍ਰਕਾਸ਼ ਕੀਤਾ।
ਤਿਨੋ ਕੇ ਪਾਏ ਨੰਦ ਰੂਪੰ ਤੁਮਾਰਾ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਹਿਬਜ਼ਾਦੇ ਪੰਜਵੇਂ ਸਵਰੂਪ ਦੀਨ ਦੁਨੀਆਂ ਦੇ ਮਾਲਕ ਮਹਾਨ ਪਰਉਪਕਾਰੀ ਸਾਹਿਬ ਬਾਣੀ ਦੇ ਬੋਹਿਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਵੇਲੇ ਤੁਸੀਂ ਦਰਸ਼ਨ ਦੇ ਰਹੇ ਹੋ।
ਸਤਿ ਸ੍ਰੀ ਅਕਾਲ।
ਮੂਰਤ ਪੰਚ ਪ੍ਰਮਾਣ ਪੁਰਖ ਗੁਰੇ ਅਰਜਨ ਪਿੱਖੋ ਨੈਣ। ਮਹਾਰਾਜ ਤੁਸੀਂ ਇਸ ਵੇਲੇ ਪੰਜਵੇਂ ਸਵਰੂਪ ਹੋ ਕੇ ਸਾਡੇ ਵਰਗੇ ਜੀਵਾਂ ਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਹੋ। ਆਪ ਜੀ ਵਿੱਚ ਪਰਮੇਸ਼ਰ ਸਵਰੂਪ ਵਿੱਚ ਕੋਈ ਭੇਦ ਨਹੀਂ। ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਪਨ ਮਥੁਰਾ, ਕੱਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਮਹਾਰਾਜ ਤੁਸੀਂ ਪ੍ਰਤੱਖ ਹਰੀ ਹੋ ਇਸ ਮਾਤ ਲੋਕ ਦੀ ਧਰਤੀ ਤੇ।
ਨਮਸਤੰ 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 ਉਦਾਰਾ।
ਮਹਾਰਾਜ ਨਮਸਕਾਰ ਹੈ ਆਪ ਜੀ ਨੂੰ ਮਨ ਕਰਕੇ, ਨਮਸਕਾਰ ਹੈ ਆਪ ਜੀ ਨੂੰ ਬਚਨ ਕਰਕੇ, ਨਮਸਕਾਰ ਹੈ ਆਪ ਜੀ ਨੂੰ ਕਰਮ ਕਰਕੇ। ਮਨ ਬਚ ਕਰਮ ਕਰਕੇ ਆਪ ਜੀ ਨੂੰ ਨਮਸਕਾਰ ਹੈ। ਮਨਸਾ ਬਾਚਾ ਕਰਮਣਾ, ਤਿੰਨ ਚੀਜ਼ਾਂ ਨੇ। ਮਹਾਰਾਜ ਇੱਥੇ ਤਿੰਨ ਵਾਰੀ ਕਿਹਾ ਨਾ ਨਮਸਤੰ ਨਮਸਤੰ ਨਮਸਤੰ। ਮਹਾਰਾਜ ਮਨ ਕਰਕੇ ਵੀ ਤੁਹਾਨੂੰ ਨਮਸਕਾਰ ਕਰਦੇ ਹਾਂ, ਬਚਨ ਕਰਕੇ ਵੀ ਆਪ ਜੀ ਨੂੰ ਨਮਸਕਾਰ ਕਰਦੇ ਹਾਂ, ਔਰ ਕਰਮ ਕਰਕੇ ਵੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ। ਹਾਂਜੀ
ਦੋਹਰਾ ਇਮ ਅਸ਼ਟਕ ਉਸਤਤ ਕਰੀ ਪਟ ਮਨ ਬਾਚਿਤ ਪਾਏ।
ਖਾਲਸਾ ਜੀ ਇਹਨੂੰ ਅਸ਼ਟਕ ਕਹਿੰਦੇ, ਜਿਹੜਾ ਹੁਣ ਆਪ ਜੀ ਨੇ ਸਰਵਣ ਕੀਤਾ ਨਾ ਇਹਨੂੰ ਅਸ਼ਟਕ। ਅਸ਼ਟਕ ਦਾ ਮਤਲਬ ਹੁੰਦਾ ਗੁਰੂ ਦੀ ਉਪਮਾ ਵਿੱਚ ਕਿਹਾ ਸਲੋਕ ਛੰਦ। ਇਹ ਗੁਰੂ ਉਪਮਾ ਵਿੱਚ ਕਿਹਾ ਛੰਦ ਹੈ, ਅਸ਼ਟਕ ਹੈ ਜਿਹੜਾ ਭੱਟਾ ਨੇ ਕਿਹਾ, ਭੱਟਾ ਨੇ ਉਚਾਰਨ ਕੀਤਾ। ਇਹ ਐਸਾ ਪਵਿੱਤਰ ਅਸ਼ਟਕ ਹੈ ਕਿ ਜਿਹੜਾ ਇਸ ਨੂੰ ਪੜ੍ਹਦਾ ਜਾਂ ਸੁਣਦਾ ਉਹਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ। ਕਿਉਂਕਿ ਗੁਰਦੇਵ ਦੀ ਇਮ ਅਸ਼ਟਕ ਉਸਤਤ ਕਰੀ ਪਾਠ ਮਨ ਬਾਂਛਿਤ ਪਾਏ, ਜਿਹੜਾ ਇਹਨੂੰ ਪੜ੍ਹੇਗਾ ਉਹਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਗੁਰਦੇਵ ਦੀ ਉਪਮਾ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹਾਂਜੀ
ਦੀਨ ਹੋਏ ਪੁੰਨ ਸਕਲਈ ਰਹੇ ਚਰਨ ਲਪਟਾਏ।
ਸਾਰੇ ਭੱਟ ਬੜੇ ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਏ ਔਰ ਸਤਿਗੁਰਾਂ ਦੀ ਸ਼ਰਨ ਪੈ ਕੇ ਬੇਨਤੀ ਕਰਦੇ ਹਨ।
ਸਵਈਆ ਚੰਦ ਸ਼੍ਰੀ ਅਰਜਨ ਤਬ ਨਿਜ ਸਰੂਪ ਕੋ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਨਿਜ ਸਰੂਪ ਚ ਦਰਸ਼ਨ ਦੇ ਰਹੇ ਨੇ।
ਸਭਈ ਤਿਜਨ ਦਿਖਾਵਨ ਕੀਨ,
ਆਪਣੇ ਨਿਜ ਸਰੂਪ ਦੇ ਦਰਸ਼ਨ ਸਾਰੇ ਭੱਟਾਂ ਨੂੰ ਕਰਾਏ ਹਨ।
ਪੂਜਤ ਪਏ ਕੌਣ ਤੁਮ ਕਾਰਜ,
ਪੁੱਛਿਆ ਭੱਟਾਂ ਨੂੰ ਜਦ ਇਹਨਾਂ ਉਪਮਾ ਕੀਤੀ ਤੇ ਮਹਾਰਾਜ ਜੀ ਇਹਨਾਂ ਨੂੰ ਪੁੱਛਦੇ ਹੈ, ਹਾਂ ਭਾਈ ਦੱਸੋ ਆਏ ਹੋ ਗੁਰੂ ਘਰ ਦੀ ਸ਼ਰਨ, ਕਿਸ ਕਾਰਜ ਕਰਕੇ ਆਏ ਹੋ।
ਔਰ ਬਾਂਚਿਤ ਲਿਓ ਜਾਚ ਪ੍ਰਬੀਨ,
ਜੋ ਤੁਹਾਡੇ ਮਨ ਦੀ ਬਾਂਛਾ ਹੈ ਉਹ ਮੰਗ ਲਵੋ, ਜੋ ਮੰਗੋਗੇ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲੇਗਾ।
ਕਹਾਂ ਬਸ ਗਮਨੇ ਅਬ ਕਿਤਕੋ,
ਦੱਸੋ ਤੁਸੀਂ ਰਹਿੰਦੇ ਕਿੱਥੇ ਹੋ ਤੇ ਕਿੱਧਰ ਨੂੰ ਜਾ ਰਹੇ ਹੋ, ਆਏ ਕਿੱਥੋਂ ਹੋ।
ਹਮ ਟਿਗ ਆਏ ਕਿਆ ਚਿਤ ਚੀਨ,
ਸਾਡੇ ਕੋਲ ਚੱਲ ਕੇ ਆਏ ਹੋ, ਆਪਣੇ ਚਿੱਤ ਚ ਕੀ ਸਮਝ ਕੇ ਆਏ ਹੋ, ਆਪਣੇ ਚਿੱਤ ਚ ਕੀ ਠਾਣ ਕੇ ਆਏ ਹੋ।
ਮੁਖ ਹੋਦੋ ਸਭ ਹਿਨ ਮੈਂ ਭਿੱਖਾ।
ਖਾਲਸਾ ਜੀ ਜਿੰਨੇ ਭੱਟ ਸਨ ਇਹਨਾਂ ਸਾਰੇ ਭੱਟਾਂ ਵਿਚੋਂ ਜਿਹੜੇ ਸਾਰਿਆਂ ਤੋਂ ਮੁਖੀ ਜਥੇਦਾਰ ਸੀ ਨਾ ਇਹਨਾਂ ਸਾਰਿਆਂ ਦੇ, ਉਹ ਸਨ ਭੱਟ ਭਿੱਖਾ ਜੀ।
ਬੋਲਿਓ ਬਾਪ ਹੋਏ ਕਰ ਦੀਨ,
ਭੱਟ ਭਿੱਖਾ ਜੀ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਦੀਨ ਹੋ ਕੇ ਬੋਲੇ। ਉਹਨਾਂ ਨੇ ਛੰਦ ਉਚਾਰਨ ਕੀਤਾ, ਸਵਈਆ ਉਚਾਰਨ ਕੀਤਾ।
ਭਿੱਖੋ ਵਾਚ।
ਇਹ ਅਸੀਂ ਪੜ੍ਹਦੇ ਹਾਂ ਨਾ ਸਵਈਆਂ ਚ ਭਿੱਖੇ ਕੇ, ਭਗਤ ਭਿੱਖੇ ਜੀ ਦੇ ਜਿਹੜੇ ਸਵਈਏ ਨੇ ਛੰਦ ਨੇ ਉਹ ਉਚਾਰਨ ਕੀਤੇ।
ਰਿਓ ਸੰਤ ਹੋ ਟੂਲ ਸਾਧ ਬੋ ਤੇਰੀ ਡਿੱਠੇ,
ਛੰਦ ਉਚਾਰਨ ਕੀਤਾ। ਮਹਾਰਾਜ ਮੈਂ ਦੱਸਾਂ ਆਪਣੀ ਸਾਰੀ ਵਿਥਿਆ, ਅਸੀਂ ਸਾਰੇ ਭੱਟਾਂ ਦੀ ਵਿਥਿਆ ਦੱਸਦੇ। ਰਿਓ ਸੰਤ ਹੋ ਟੋਲ, ਮਹਾਰਾਜ ਬੜੇ ਸੰਤਾਂ ਨੂੰ ਲੱਭਿਆ, ਬੜੇ ਬੜੇ ਥਾਵਾਂ ਤੇ ਸੰਤਾਂ ਨੂੰ ਟਟੋਲਿਆ। ਸਾਧ ਬਹੁਤ ਤੇਰੇ ਡਿੱਠੇ, ਜਿਹੜੇ ਕਹਿਣ ਮਾਤਰ ਕਰਕੇ ਬੜੇ ਬੜੇ ਸਾਧ ਸੀ, ਮਹਾਰਾਜ ਬਹੁਤ ਵੇਖੇ, ਬੜੇ ਸੰਤਾਂ ਨੂੰ ਮਿਲੇ, ਬੜੇ ਸਾਧਾਂ ਨੂੰ ਜਾ ਕੇ ਮਿਲੇ, ਉਹਨਾਂ ਦੇ ਜਾ ਕੇ ਮੇਲੇ ਕੀਤੇ, ਦਰਸ਼ਨ ਕੀਤੇ।
ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ,
ਮਹਾਰਾਜ ਬੜੇ ਬੜੇ ਸੰਨਿਆਸੀ ਵੇਖੇ, ਤਪਸਵੀ ਵੇਖੇ, ਬੜੇ ਬੜੇ ਪੰਡਿਤ ਵਿਦਵਾਨ ਵੇਖੇ, ਜਿਹੜੇ ਮੂੰਹ ਦੇ ਮਿੱਠੇ ਸੀ ਕੇਵਲ ਮੁਖ ਕਰਕੇ। ਖਾਲਸਾ ਜੀ, ਇੱਕ ਸੰਨਿਆਸੀ ਦਾ ਜੀਵਨ ਇਤਨਾ ਉੱਚਾ ਹੁੰਦਾ ਜੋ ਪੂਰਨ ਤੌਰ ਤੇ ਵਿਰਕਤ ਹੋ ਜਾਏ, ਪਰ ਕਲਯੁਗ ਦੇ ਸਮੇਂ ਵਿੱਚ, ਅੱਜ ਦੇ ਇਸ ਸਮੇਂ ਚ ਵੇਖੀਏ ਤੇ ਜਿੰਨੇ ਵੱਡੇ ਵੱਡੇ ਕਾਰੋਬਾਰ ਨੇ ਵਪਾਰ ਦੇ, ਉਹ ਸਾਡੇ ਸੰਨਿਆਸੀਆਂ ਦੇ ਨੇ, ਭਾਰਤ ਖੰਡ ਦੇ ਸੰਨਿਆਸੀ। ਸੰਨਿਆਸੀ ਨੂੰ ਤਾਂ ਛੱਤ ਦੇ ਥੱਲੇ ਰਹਿਣ ਦੀ ਵੀ ਆਗਿਆ ਨਹੀਂ ਹੈ ਵੀ ਉਹ ਛੱਤ ਥੱਲੇ ਰਵੇ, ਉਹ ਦਰਖਤ ਥੱਲੇ ਰਵੇ। ਭਾਂਡੇ ਚ ਖਾਣ ਦਾ ਹੁਕਮ ਨਹੀਂ, ਨਾਰੀਅਲ ਦਾ ਜਿਹੜਾ ਛਿਲਕਾ ਹੁੰਦਾ ਨਾ ਉੱਪਰਲਾ ਖੋਪਰ ਪੱਕੇ ਨਾਲ, ਉਹਦੇ ਵਿੱਚ ਹੀ ਉਹ ਖਾਵੇ ਠੂਠੇ ਚ। ਇੱਥੋਂ ਤੱਕ ਸੰਨਿਆਸੀ ਦਾ ਜੀਵਨ, ਪਰ ਸੰਨਿਆਸੀਆਂ ਦੇ ਵੱਡੇ ਵੱਡੇ ਡੇਰੇ ਹੋ ਗਏ, ਦਿਖਾਵਾ ਬਣ ਗਿਆ, ਪਖੰਡ ਦਾ ਪ੍ਰਦਰਸ਼ਨ ਹੋ ਗਿਆ। ਤੋ ਇੱਥੇ ਕਹਿੰਦੇ ਅਸੀਂ ਬੜੇ ਬੜੇ ਸੰਨਿਆਸੀ ਵੇਖੇ, ਤਪੱਸਿਆ, ਬੜੇ ਬੜੇ ਜਿਹੜੇ ਕਹਿਣ ਮਾਤਰ ਕਰਕੇ ਤਪੱਸਵੀ ਸੀ, ਮੂੰਹ ਦੇ ਬੜੇ ਮਿੱਠੇ, ਮੂੰਹ ਤੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਗਿਆਨ ਦੀਆਂ ਕਰਦੇ।
ਹਾਂਜੀ, ਬਰਸ ਏਕ ਹੋ ਫਿਰਿਓ ਇਨੈ ਨੋ ਪਰ ਚੋ ਲਾਇਓ,
ਮਹਾਰਾਜ ਸਾਨੂੰ ਇੱਕ ਸਾਲ ਹੋ ਗਿਆ ਫਿਰਦਿਆਂ ਫਿਰਦਿਆਂ, ਲੱਭਦਿਆਂ ਲੱਭਦਿਆਂ, ਪਰ ਕੋਈ ਇਹੋ ਜਿਹਾ ਮਹਾਤਮਾ, ਕੋਈ ਇਹੋ ਜਿਹਾ ਸੰਤ, ਕੋਈ ਇਹੋ ਜਿਹਾ ਸਾਧੂ ਸਾਨੂੰ ਨਹੀਂ ਮਿਲਿਆ ਜਿਹਦੇ ਨਾਲ ਸਾਡਾ ਮਨ ਪਤੀਜ ਜਾਂਦਾ ਵੀ ਹਾਂ ਇਹੀ ਪੂਰਨ ਸਾਧੂ ਹੈ, ਹੁਣ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ। ਕੋਈ ਇਹੋ ਜਿਹਾ ਸਾਧ ਨਹੀਂ ਮਿਲਿਆ। ਬੜੇ ਬੜੇ ਸਾਧ ਮਿਲੇ, ਤਪਸਵੀ ਮਿਲੇ, ਸੰਨਿਆਸੀ ਮਿਲੇ, ਜਿਹੜੇ ਪੰਡਿਤ ਸੀ ਵਿਦਵਾਨ ਸੀ ਉਹ ਮਿਲੇ। ਇੱਕ ਸਾਲ ਹੋ ਗਿਆ ਸਾਨੂੰ ਮਹਾਰਾਜ ਜੀ ਫਿਰਦਿਆਂ ਫਿਰਦਿਆਂ, ਪਰ ਕਿਤੇ ਸਾਡਾ ਮਨ ਰਾਜੀ ਨਹੀਂ ਹੋਇਆ, ਕਿਤੇ ਜਾ ਕੇ ਸਾਡਾ ਮਨ ਭਤੀਜਿਆ ਹੀ ਨਹੀਂ ਜੀ।
ਕਹਿਤੇ ਉਹ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ,
ਕਹਿੰਦੇ ਬਸ ਉਹਨਾਂ ਦੀਆਂ ਗੱਲਾਂ ਹੀ ਸੁਣੀਆਂ ਅਸੀਂ, ਕਹਿਤੇ ਉਹ ਕਹਿਤੀ ਸੁਣੀ, ਮੂੰਹ ਤੋਂ ਗੱਲਾਂ ਹੀ ਕਰਦੇ ਸੀ ਗਿਆਨ ਦੀਆਂ, ਪਰ ਰਹਿਤ ਕੋਈ ਨਹੀਂ ਸੀ। ਆਖੋ ਸਤਨਾਮ
ਸ੍ਰੀ ਵਾਹ।
ਜੋ ਕਹਿੰਦੇ ਸੀ ਉਹ ਆਪ ਨਹੀਂ ਸੀ ਕਮਾਉਂਦੇ, ਜੋ ਕਹਿਣੀ ਸੀ ਉਹ ਕਰਨੀ ਨਹੀਂ ਸੀ, ਕਥਨੀ ਤੇ ਕਰਨੀ ਚ ਭੇਦ ਸੀ। ਜਦੋਂ ਕਥਨੀ ਤੇ ਕਰਨੀ ਚ ਫਰਕ ਹੋਵੇ, ਭੇਦ ਹੋਵੇ, ਫਿਰ ਮਹਾਰਾਜ ਜੀ ਉਹਨਾਂ ਦੇ ਦਰਸ਼ਨ ਕਰਕੇ ਕੀ ਲੱਭਣਾ ਸੀ, ਕੀ ਹਾਸਲ ਹੋਣਾ ਸੀ। ਕਹਿਣ ਵਿੱਚ ਤੇ ਕਥਨ ਵਿੱਚ ਬੜਾ ਅੰਤਰਾ ਸੀ, ਫਰਕ ਸੀ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਹ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਿੱਟ ਵੀ ਆਹ, ਗੱਲਾਂ ਨਾਲ ਬੜੇ ਚੰਗੇ, ਮਹਾਰਾਜ ਸਾਡੇ ਵਰਗਾ ਕੋਈ ਨਹੀਂ, ਦੁਨੀਆਂ ਬੜੀ ਟੁਰੀ ਫਿਰਦੀ ਹੈ, ਮੇਰੇ ਵਰਗਾ ਨਹੀਂ ਕੋਈ ਸਾਧੂ ਹੈ। ਏਦਾਂ ਗੱਲਾਂ ਦੇ ਨਾਲ ਤਾਂ ਬੜੇ ਨੇ, ਪਰ ਜਦੋਂ ਆਚਰਣ ਵੇਖਿਆ, ਉਹਨਾਂ ਦਾ ਵਿਵਹਾਰ ਵੇਖਿਆ ਤੇ ਉਹਨਾਂ ਦਾ ਆਚਰਣ, ਕਹਿੰਦੇ ਉਹ ਬੁਰਾ ਹੈ। ਆਚਾਰੀ ਬੁਰੀਆ, ਆਚਰਣ ਬੁਰਾ ਹੈ, ਨੀਵਾਂ। ਮਹਾਰਾਜ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਓ, ਮਹਾਰਾਜ ਜੀ ਕੇਵਲ ਕਹਿਣਾ ਹੀ ਸੁਣਿਆ, ਉਹਨਾਂ ਦਾ ਗੱਲਾਂ ਹੀ ਸੁਣੀਆਂ, ਪਰ ਜਿਹੜੀ ਉਹਨਾਂ ਦੀ ਰਹਿਣੀ ਸੀ ਉਹ ਵੇਖ ਕੇ ਮਨ ਨੂੰ ਖੁਸ਼ੀ ਨਹੀਂ ਹੋਈ। ਜਿਵੇਂ ਬਗਲਾ ਤੇ ਹੰਸ ਵੇਖਣ ਨੂੰ ਦੋਵੇਂ ਇੱਕੋ ਜਿਹੇ ਲੱਗਦੇ, ਬਗਲਾ ਵੀ ਤੇ ਹੰਸ ਵੀ, ਬਗਲਾ ਵੀ ਚਿੱਟਾ ਹੁੰਦਾ, ਹੰਸ ਵੀ ਚਿੱਟਾ ਹੁੰਦਾ, ਪਰ ਜਦੋਂ ਬਗਲੇ ਦੀ ਕਰਨੀ ਵੇਖੀਏ ਵੀ ਉਹ ਤਾਂ ਡੱਡੀਆਂ ਖਾ ਰਿਹਾ, ਮੱਛੀਆਂ ਖਾ ਰਿਹਾ, ਕੀੜੇ ਖਾ ਰਿਹਾ, ਕਹਿੰਦੇ ਉੱਥੇ ਹੀ ਮਨ ਜਿਹੜਾ ਉਦਾਸ ਹੋ ਜਾ, ਤੇ ਹੰਸ ਦਾ ਖਾਣਾ ਮੋਟੀ ਹੁੰਦਾ। ਵੇਖਣ ਦੇ ਵਿੱਚ ਮੋਰ ਬੜਾ ਸੁੰਦਰ ਹੁੰਦਾ, ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਕਿਹਾ ਜਾਂਦਾ ਮੋਰ, ਬੜਾ ਸੁੰਦਰ ਹੁੰਦਾ, ਕਿਤਨਾ ਸੁੰਦਰ ਹੁੰਦਾ। ਉਹਦੀਆਂ ਪੈਲਾਂ ਵੇਖੀਏ ਜਦੋਂ ਪਾਉਂਦਾ, ਕੈਸਾ ਸੁੰਦਰ ਸੀਸ ਦੇ ਉੱਤੇ, ਬੋਲਦਾ ਵੀ ਕਿੰਨਾ ਸੁੰਦਰ, ਉਹਦੀ ਆਵਾਜ਼ ਵੀ ਬੜੀ ਮਿੱਠੀ। ਪਰ ਜਦੋਂ ਉਹਦੀਆਂ ਕਰਤੂਤਾਂ ਵੇਖੀਏ ਵੀ ਵੇਖਣ ਨੂੰ ਜਿੰਨਾ ਸੋਹਣਾ ਜਿੰਨਾ ਸੁੰਦਰ ਆ, ਤੇ ਕਰਨੀ ਉਹਦੀ ਕੀ ਆ, ਕੀੜੇ ਖਾਂਦਾ, ਸੱਪ ਖਾ ਜਾਂਦਾ, ਕਰਨੀ ਉਹਦੀ ਕਿਹੋ ਜਿਹੀ ਆ। ਮਹਾਰਾਜ ਏਦਾਂ ਵੇਖਣ ਵਾਸਤੇ ਤਾਂ ਬੜੇ ਬੜੇ ਸੋਹਣੇ ਸੰਤ ਮਹਾਤਮਾ ਵੇਖੇ, ਕਹਿਣ ਮਾਤਰ ਕਰਕੇ ਬੜੇ ਚੰਗੇ, ਪਰ ਜਦੋਂ ਉਹਨਾਂ ਦੀ ਰਹਿਣੀ ਵੇਖੀ ਮਹਾਰਾਜ, ਉਹਨਾਂ ਦੀਆਂ ਕਰਤੂਤਾਂ ਵੇਖੀਆਂ, ਤੇ ਫਿਰ ਮਨ ਨੂੰ ਖੁਸ਼ੀ ਨਹੀਂ ਹੋਈ। ਉਹਨਾਂ ਦੀ ਰਹਿਤ ਵੇਖ ਕੇ ਮਨ ਨੂੰ ਖੁਸ਼ੀ ਨਹੀਂ ਹੋਈ।
ਹਰ ਨਾਮ ਛੋੜ ਦੂਜੀ ਲਗੇ, ਤਿਨਕੀ ਗੁਣ ਹੋ ਕਿਆ ਕਹੋ।
ਹਰੀ ਦੇ ਨਾਮ ਨੂੰ ਛੱਡ ਕੇ, ਪਰਮੇਸ਼ਰ ਦੇ ਭਜਨ ਨੂੰ ਛੱਡ ਕੇ ਜਿਹੜੇ ਦੂਜੇ ਭਾਵ ਵਿੱਚ ਲੱਗ ਗਏ ਨੇ, ਉਹਨਾਂ ਦੇ ਗੁਣ ਕੀ? ਗੁਣ ਦਾ ਮਤਲਬ ਮਹਾਰਾਜ, ਉਹਨਾਂ ਚ ਗੁਣ ਹੈ ਹੀ ਕਿਹੜਾ ਜਿਹੜਾ ਕਹੀਏ? ਆਖੋ ਸਤਨਾਮ
ਸ੍ਰੀ ਵਾਹ।
ਉਹਨਾਂ ਦਾ ਕਿਹੜਾ ਕੋਈ ਗੁਣ ਹੈ ਜਿਹੜਾ ਕਹੀਏ? ਜਿਹੜੇ ਨਾਮ ਨੂੰ ਛੱਡ ਕੇ ਦੂਜੇ ਭਾਅ ਚ ਦੁਬਦਾ ਚ ਲੱਗੇ ਨੇ, ਉਹਨਾਂ ਦਾ ਕਿਹੜਾ ਗੁਣ ਕਹੀਏ? ਉਹਨਾਂ ਦੇ ਵਿੱਚ ਤਾਂ ਕੋਈ ਗੁਣ ਹੁੰਦਾ ਹੀ ਨਹੀਂ।
ਹਾਂਜੀ,
ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੀ ਤਿਵ ਰਹੋ।
ਮਹਾਰਾਜ ਆਪ ਜੀ ਨੇ ਦਇਆ ਕੀਤੀ, ਭੱਟ ਭਿਖਾ ਜੀ ਕਹਿੰਦੇ ਆ ਕਿ ਤੁਸੀਂ ਤਰਸ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਪੰਜਵੇਂ ਪਾਤਸ਼ਾਹ, ਹੁਣ ਜਿਵੇਂ ਤੁਸੀਂ ਰੱਖੋਗੇ ਤਿਵੇਂ ਅਸੀਂ ਰਹਾਂਗੇ। ਜਿਵ ਤੂੰ ਰੱਖੈ ਤਿਵ ਰਹੋ। ਮਹਾਰਾਜ ਜਿਵੇਂ ਰੱਖੋਗੇ ਤਿਵੇਂ ਰਹਾਂਗੇ, ਕਿਉਂਕਿ ਤੁਸੀਂ ਆਪ ਤਰਸ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ, ਆਪਣੀ ਸ਼ਰਨ ਬਖਸ਼ ਦਿੱਤੀ ਹੈ। ਸਾਡੇ ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗ ਪਏ ਨੇ, ਪੂਰਵ ਜਨਮ ਅੰਕੁਰ ਜਬ ਪ੍ਰਗਟਿਓ ਹਰ ਭੇਟਿਓ ਪੁਰਖ ਰਸਕ ਬੈ ਰਾਗੀ। ਕੋਈ ਪੂਰਵਲੇ ਜਨਮਾਂ ਦੇ ਕਰਮ ਚੰਗੇ ਜਾਗ ਪਏ, ਪ੍ਰਾਰਬਧ ਇਹੋ ਜਿਹੀ ਚੰਗੀ ਆ ਗਈ ਅੱਗੇ ਮਹਾਰਾਜ, ਇਹ ਆਪ ਜੀ ਦੇ ਦਰਸ਼ਨ ਹੋ ਗਏ, ਔਰ ਸਾਡੇ ਸਾਰੀ ਭਟਕਣ ਜਿਹੜੀ ਸਾਲਾਂ ਬੱਧੀ ਚੱਲ ਰਹੀ ਸੀ ਮਹਾਰਾਜ, ਉਹ ਭਟਕਣ ਤੁਹਾਡੇ ਕੋਲ ਆ ਕੇ ਮਿਟ ਗਈ। ਅਸੀਂ ਤੁਹਾਡੀ ਸ਼ਰਨ ਆਏ ਹਾਂ ਗਰੀਬ ਨਵਾਜ, ਕਿਰਪਾ ਕਰੋ, ਅਸੀਂ ਆਪ ਜੀ ਦੀ ਸ਼ਰਨ ਚ ਆਏ ਹਾਂ, ਸਾਨੂੰ ਆਪਣੀ ਸ਼ਰਨ ਚ ਕਬੂਲ ਕਰੋ, ਆਪਣੀ ਸ਼ਰਨ ਚ ਪ੍ਰਵਾਨ ਕਰੋ। ਜਿਵੇਂ ਤੁਹਾਨੂੰ ਭਾਵੇ ਤਿਵੇਂ ਰੱਖੋ, ਜਿਵੇਂ ਮਹਾਰਾਜ ਚੌਥੇ ਪਾਤਸ਼ਾਹ ਦੇ ਬਚਨ ਨੇ, ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੈ ਭਾਵੈ ਬੁਰਾ ਕਹੈ, ਹਮ ਤਨ ਦਿਓ ਹੈ ਢਾਰ। ਮਹਾਰਾਜ ਅਸੀਂ ਤੁਹਾਡੀ ਸ਼ਰਨ ਆ ਗਏ ਆ, ਜਿਵੇਂ ਤੁਹਾਨੂੰ ਭਾਵੇ ਤਿਵੇਂ ਰੱਖ। ਇਹ ਬੇਨਤੀ ਭੱਟ ਕਰ ਰਹੇ ਨੇ ਮਹਾਰਾਜ, ਗਰੀਬ ਨਵਾਜ ਜੀ ਦਇਆ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ।